हे प्राण नाथ गोविंद है, कृपा निदान जगदगुरु, हे संसार ताप हरण है, करुणा मय सब दुख हरो। हे शरण जोग दयाल है, दीनानाथ मया करो। शरीर स्वस्थ खीण समय, सिमरंत नानक राम दामोदर माधव है। अमा बख्शो बख्शिंद दस्तगीर, और अजा बख्श रोजी देहो दिल पाजीर। ना साजो ना बाजो ना फौजो ना फरशो, खुदावंद बख्शिंद यो ऐशु अरशो। ज्यों त्यों प्रेम खेलन का चाओ, सिर धर तली गली मेरी आओ। इत मार्ग पैर तुरी जाए, सिर दीजै कान ना कीजै। चवर शतर तख्त दे मालक साहेब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी, फतेह प्रवान करो। वाहगुरु जी का खालसा, वाहगुरु जी की फतेह। धन धन श्री गुरु ग्रंथ साहिब सचे पातशाह जी की छत्र छाया हेठ मलेशिया दियां समुचियां संगतां समुचे प्रबंधकां वल्लों श्री गुरु अर्जन देव साहिब जी शहादत दी अवधि नूं वडियाउण वाले समुचे ही खालसा पंथ दे शहीद, समुचे ही 1984 दे घलूकारे दे शहीद, समुचिया इन्हां महापुरशां दी याद नूं समर्पित ए महान गुरमत समागम उचेचे तौर ते उलीके गए हन। जिथे शहादत दी माण मर्यादा वडियाई ते आपां चानना पावांगे, उत्थे दास नूं हुक्म होया है सोहला, जिस नूं असीं कीर्तन सोहला कहिंदे हां, कल तो शहीदवान रह जाने ने और इन्हां दे अंदर आपां जतन करांगे। सोहला साहिब जी दा कीर्तन सोहले दा व्याख्या सहित आप संगतां दे सन्मुख भोग पाया जावे और समाप्ति ते ये नहीं समझ लेना भी बाणी दा भोग पै गया है, अपनी विचार का ही भोग पैंदा है। बाणी अगम है, बेअंत है, असीम है। बुलारे का समा मुक सकता है, उलीके हुए समागमां दी लड़ी मुक सकती है। ਸ਼ਬਦ ਦੀ ਵਿਚਾਰ ਨਹੀਂ ਮੁੱਕ ਸਕਦੀ ਅਤੇ ਆਦਿ ਕਾਲ ਤੋਂ ਚੱਲਿਆ ਆਉਂਦਾ ਹੈ। ਅਸੀਂ ਰਹੇ ਜਾਂ ਨਾ ਰਹੇ, ਹੋਸੀ ਭੀ ਸੱਚ, ਇਹਨੇ ਰਹਿਣਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਬਚਨ ਆਉਣੇ ਨੇ, ਉਸ ਅਗੰਮੀ ਜੋਤ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਦੇ ਵੀ ਬਚਨ ਆਉਣੇ ਨੇ। ਦੇਖੋ, ਸਿੱਖ ਨੂੰ ਇਹ ਹੁਕਮ ਹੈ, ਮੋਟੀ ਜੀ ਗੱਲ ਤੁਹਾਨੂੰ ਦੱਸ ਦੇਵਾਂ, ਐਵੇਂ ਤਿੰਨ ਪੰਜ ਦੇ ਰੌਲੇ 'ਚ ਬਾਅਦ 'ਚ ਪਏ ਰਹਿੰਦੇ ਆਪਾਂ। ਅੰਮ੍ਰਿਤ ਤਿਆਰ ਕੀਤਾ ਪੰਜਾਂ ਬਾਣੀਆਂ ਨਾਲ, ਅਤੇ ਕਾਬੂ ਕਰਨਾ ਹੈ ਪੰਜਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਪੰਜਾਂ ਦੇ ਟਾਕਰੇ ਲਈ ਪੰਜ ਬਾਣੀਆਂ ਦਿੱਤੀਆਂ ਨੇ ਕਲਗੀਧਰ ਨੇ, ਜਪਜੀ ਜਾਪ ਸਵਾਈਏ ਚੌਪੀ ਅਤੇ ਆਨੰਦ ਸਾਹਿਬ। ਔਰ ਜਿਹੜਾ ਇਹਨਾਂ ਪੰਜਾਂ ਬਾਣੀਆਂ ਨਾਲ ਪੰਜਾਂ ਨੂੰ ਜਿੱਤ ਗਿਆ, ਜਿੱਤਣੇ ਔਖੇ ਨੇ, ਆਪਣੀ ਸਮਰੱਥਾ ਨਹੀਂ ਹੈ ਵੀ ਬਾਣੀ ਪੜ੍ਹ ਕੇ ਜਿੱਤ ਲਈਏ, ਨਾਲ ਕਿਰਪਾ ਚਾਹੀਦੀ ਹੈ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਇਹਨਾਂ ਪੰਜਾਂ ਭਲਵਾਨਾਂ ਨੂੰ ਕੋਈ ਮਾਈਕਾ ਲਾਲ ਨਹੀਂ ਜਿੱਤ ਸਕਿਆ, ਜੇ ਜਿੱਤਿਆ ਹੈ ਤਾਂ ਜਿਹਨੂੰ ਗੁਰੂ ਰਾਮਦਾਸ ਨੇ ਥਾਪੜਾ ਦਿੱਤਾ ਹੈ। ਰਾਵਣ ਦੁਨੀਆ ਜਿੱਤ ਗਿਆ ਹੈ, ਦੁਨੀਆ ਜਿੱਤਣ ਤੋਂ ਭਾਵ ਹੈ ਵੀ ਉਹਦੇ ਮੁਕਾਬਲੇ 'ਤੇ ਜਿਹੜਾ ਵੀ ਆਉਂਦਾ ਉਹਦੇ ਤੋਂ ਹਾਰ ਜਾਂਦਾ ਹੈ। ਬੜਾ ਡਾਂਗ ਵਿੱਚ ਬਲ ਹੈ ਉਹਦੇ, ਬੜਾ ਬਾਹੂਬਲੀ ਰਾਜਾ ਹੈ, ਜ਼ੁਬਾਨ ਦਾ ਵੀ ਚਤੁਰ ਬਖਤਾ ਗਿਆਨੀ ਹੈ, ਪੰਡਿਤ ਹੈ। ਪੰਡਿਤ ਵਿਦਵਾਨ ਨੂੰ ਕਹਿੰਦੇ ਨੇ, ਨਿਰਾ ਉਹ ਬੋਧੀ ਵਾਲੇ ਨੂੰ ਨਾ ਸਮਝ ਲਿਆ ਕਰੋ, ਵਿਦਵਤਾ ਵਿੱਚ ਨਿਪੁੰਨ, ਵੇਦ ਸ਼ਾਸਤਰ ਐਂ ਉਂਗਲਾਂ 'ਤੇ ਨੱਚਦੇ ਨੇ ਉਹਦੇ। ਔਰ ਅਸੀਂ ਗਿਆਨੀ ਲੋਕਾਂ ਤੋਂ ਸੇਧ ਲੈਂਦੇ ਹਾਂ ਵੀ ਬਾਬਾ ਜੀ ਸਿੱਖਿਆ ਦਿਓ, ਏਡਾ ਵੱਡਾ ਗਿਆਨੀ ਹੋ ਕੇ, ਏਡਾ ਵੱਡਾ ਵਿਦਵਾਨ ਹੋ ਕੇ, ਡਾਂਗ ਦੇ ਬਲਬੂਤੇ ਦੁਨੀਆ ਨੂੰ ਘੁਟਨਿਆਂ 'ਤੇ ਸੁੱਟਣ ਵਾਲਾ ਰਾਵਣ, ਬੇਅੰਤ ਉਹਦੀਆਂ ਤਾਕਤਾਂ ਦਾ ਬਿਆਨ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੈ, ਆਪਾਂ ਜਾਣਦੇ ਹਾਂ। ਔਰ ਇੰਨਾ ਕੁ ਬਿਆਨ ਕੀਤਾ ਵੀ ਇੰਨੀ ਤਾਕਤ ਹੋਰ ਕਿਸੇ ਬੰਦੇ ਦੀ ਨਹੀਂ। ਬੈਸੰਤਰ ਕਹਿੰਦੇ ਉਹ ਗੁਲਾਮੀ ਕਰ ਰਹੀ ਹੈ, ਦੇਵਤੇ ਇਹਦੇ ਗੁਲਾਮ ਨੇ, ਕਾਲ ਨੂੰ ਇਹ ਬੰਨੀ ਫਿਰਦਾ ਹੈ, ਪਰ ਕਾਲ ਸਦਾ ਲਈ ਨਹੀਂ ਬਚਦਾ। ਠੀਕ ਹੈ, ਜਿੰਨੇ ਦਿਨ ਉਹਨੇ ਸਵਾਸ ਦਿੱਤੇ ਨੇ ਨੱਚਦਾ ਹੈ ਬੰਦਾ, ਦੁਨੀਆ ਨੇ ਰੂਹੇ ਜ਼ਮੀਨ ਨੇ ਕੋਈ ਇੱਦਾਂ ਦਾ ਇਨਸਾਨ ਨਹੀਂ ਪੈਦਾ ਕੀਤਾ ਜਿਹੜਾ ਸਦਾ ਲਈ ਕਾਲ ਤੋਂ ਬਚ ਜਾਵੇ। ਆ ਕੀਰਤਨ ਸੋਹਲੇ ਵਿੱਚ ਆਵੇਗਾ, ਘਰ ਘਰ ਇਹੋ ਪਹੁੰਚਾ, ਇਹ ਸੱਦੇ ਸਾਰਿਆਂ ਦੇ ਘਰ ਪੈਣੇ ਨੇ, ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਬਜ਼ੁਰਗ ਹੈ, ਜਵਾਨ ਹੈ ਜਾਂ ਬੱਚਾ ਹੈ। ਦਸਮ ਪਾਤਸ਼ਾਹ ਨੇ ਇੱਕ ਬਚਨ ਲਿਖਿਆ, ਕਹਿੰਦਾ ਕਿੱਥੇ ਕਿੱਥੇ ਜਾ ਸਕਦਾ ਹੈ, ਮੌਤ ਤੋਂ ਭੱਜੇਗਾ ਕਿੱਥੇ ਜਾਵੇਂਗਾ, ਖੰਭ ਲੱਗ ਜਾਣ ਉੱਡ ਜਾ, ਦੂਰ ਚਲਿਆ ਜਾ, ਵੀ ਸ਼ਾਇਦ ਧਰਤੀ 'ਤੇ ਮੌਤ ਆਵੇਗੀ। ਜਲ ਕਹਾਂ ਥਲ ਕਹਾਂ, ਗਗਨ ਕੇ ਗੌਣ ਕਹਾਂ, ਕਹਿੰਦੇ ਹੋ ਸਕਦਾ ਹੈ ਚੁੱਭੀ ਮਾਰ ਕੇ ਤੂੰ ਸਮੁੰਦਰ ਦੀ ਗਹਿਰਾਈ ਵਿੱਚ ਲੁਕ ਜਾਵੇਂ, ਨਾ ਲੱਭੇ ਕਿਸੇ ਨੂੰ, ਲੋਕਾਂ ਨੂੰ ਨਾ ਲੱਭੇ ਤੂੰ, ਥਲ ਕਹਾਂ ਪਾਤਾਲਾਂ ਵਿੱਚ ਲੁਕ ਜਾ, ਕੋਈ ਮੰਨੇ ਜਾਂ ਨਾ ਮੰਨੇ ਪਾਤਾਲ ਹੁੰਦਾ ਕਿ ਨਹੀਂ, ਸਾਇੰਸ ਕਹਿੰਦੀ ਹੈ ਵੀ ਕੋਰ ਹੈ ਧਰਤੀ ਦਾ, ਸੈਂਟਰਲ ਪੁਆਇੰਟ ਹੈ, ਭਾਵੇਂ ਤੂੰ ਪਾਤਾਲ ਵਿੱਚ ਲੁਕ ਜਾ ਅਤੇ ਭਾਵੇਂ ਤੈਨੂੰ ਰੱਬ ਖੰਭ ਲਾ ਦੇਵੇ, ਤੂੰ ਲੋਕਾਂ ਦੀ ਨਜ਼ਰ ਤੋਂ ਦੂਰ ਚਲਿਆ ਜਾ, ਲੁਕ ਸਕਦਾ ਹੈ ਲੋਕਾਂ ਤੋਂ ਪਰ ਕੋਈ ਮਾਈਕਾ ਲਾਲ ਕਾਲ ਤੋਂ ਨਹੀਂ ਲੁਕ ਸਕਿਆ। जल कहां, थल कहां, गगन के गौन कहां, काल के बनाए सब है काल ही चबाहेंगे। जेड़े काल ने पैदा कीते ने, समय दी सूई दे आधारित जिन्हां दा जन्म है, चब के सुट दवेगा काल, उहदे तों बच कोई नहीं सकिया, भावें वह राम है, रामचंद्र है, ते भावें वह रावण है, काल नहीं किसे नूं छड़दा। जिहनूं हिंदू वीर महादेव कहिंदे ने ना, भुलेखे ना महाकाल ना कह दिया करो, महादेव शिव जी महान है देवत्यां चों। कलगीधर कहिंदा नहीं छड्डिया काल ने, लोकां दी छड्ड तूं, अपनी छड्ड तूं, आपां दे कख वी नहीं, उहदी गल कर जिन्हां नूं हिंदू जगत सनातन जगत महाकाल मन के बैठा। कलगीधर कहिंदा महाकाल उह है जिहड़ा मौत तों मरदा नहीं, काल तों वी महान है, जिहड़ा काल दे हत्थों मर गया वह महान नहीं है। एक शिव भए जिहड़े वीर कह दिंदे भी दसम की रचना किसी हिंदू ने की है, हिंदू आ शब्द लिखेगा ध्यान दिओ, एक हिंदू वीर आखेगा भी शिव जी नूं काल ने उड़ा के सुट दिता है, मौरां च खाणियां ने पणता कोलों, वे भारत च रहिंदा होवे सनातन हिंदू धर्म के खिलाफ लिखदा होवे सिर ना ला के सुट देणगे सनातन हिंदू उहदा। थोड़ा जिहा विचारो इसनूं। कलगीधर की कहिंदे ने एक शिव भए, एक पैदा होया सी, एक गए काल ने मार दिता है, एक फिर भए फिर आ गया। भी इदां बड़े बड़े पीर पैगंबर देवते आउंदे जांदे ने, रामचंद्र कृष्ण के अवतार भी अनेक हैं, पर काल नहीं छड़दा, भावें तू राम है, भावें तू कृष्ण है, भावें तू 16 कला लेके आया है, भावें 14 है, तो भावें मामूली बंदा है, काल के बनाए सब है काल ही चबाहेंगे। काल नू तकड़ा कोई नहीं है, तो फिर महाकाल वो किवें हो गया? महाकाल कौन है? आद सच जिहड़ा मरदा ही नहीं, जिहड़ा जमदा ही नहीं, अकाल पुरख, वो काल तो बाहर है। मौत सब ते आउंदी है, मौत का डंका सब ते वजदा है, मौत नहीं जीती जाती, सूरमे बड़े जीते जा सकते ने। एक पक्ष होर है, जिन्ना मौत नू जितना औखा है, रावण दुनिया नू उंगलां ते नचाउण वाला अज तक लांता खट रहा, क्योंकि काम तो नहीं जित सकिया, एडा औखा जे विकारां नू जितना। भी मैं आखा भी तुसी नितनेम कीता जित गए, नहीं नाल किरपा चाहीदी है गुरु ग्रंथ साहिब दी, ओदा नहीं। ज्ञानी कथाकार रावण जिहड़ा कोई नहीं है, इत्थे वड्डे वड्डे तिलक जांदे ने चोलियां वाले, ये विकार चीज ही ऐसी ने, ब्रह्मा वर्गे नहीं कामना ने छड़े। महाराज ने पंज बाणियां तैनू दित्तियां भी तड़के ही पंजां विकारां ते जोर पा लिया कर, इन्हां नूं ढा लिया कर। जो अमृत दियां पंज बाणियां ने उही अमृत वेले दियां पंज बाणियां ने, कोई शैतानी ना एक दो विचों घटा के लिख देवे उहदी शरारत है। और याद रखी जिस दिन पंजां नूं तूं जित लिया, पंजां बाणियां दे बलबूते गुरु दी कृपा नाल, ते जपजी पढ़ी पंच परवान पंच प्रधान पंच है पावै दरगह मान, इत्थे ते तेरी बल्ले बल्ले होवेगी, दरगाह विच भी बल्ले बल्ले होवेगी, उत्थे भी बापू गोद विच जगह देवेगा। ये मर्यादा है, पांच ही प्यारे उन्हें थापे, पांच ही बाणियां दित्तियां अमृत वेले दियां। ते जदों डाक्टर कह गया होवे ना भी इन्नियां गोलियां ही खाणियां ते खुराक पूरी लिया करो, राम फिर आउणा है, जे मर्जी ना दो खालियां तीन खालियां भज्जे फिर वह राम नहीं जे आउणा विकारां तों, जदों मर्जी करिए फिर रमान नहीं आउंदा। हकीम ते भरोसा रखना पैंदा, रमान फिर आउंदा, जो कहा है डॉक्टर ने वह करना पवेगा। इदां ही दो बाणियां संध्या वेले दियां ने, एक रहरा साहिब सोधर जिहनूं कहिंदे जे, ते एक है कीर्तन सोहिला। बाणी विच सोहिला लफ्ज़ आउंदा है तत्करे विच, ਕੀਰਤਨ ਤਾਂ ਲਾਇਆ ਗਿਆ ਕਿਉਂਕਿ ਇਹਦੇ ਵਿੱਚ ਕੀਰਤੀ ਹੈ ਅਕਾਲ ਪੁਰਖ ਦੀ। ਤਾਂ ਕੀਰਤਨ ਸੋਹਿਲਾ ਇਹ ਤੁਹਾਨੂੰ ਗੁੜਕੇ ਸਾਹਿਬ ਵਿੱਚ ਮਿਲੇਗਾ, ਪਰ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ 'ਚ ਸੋਹਿਲਾ, ਅਤੇ ਸੋਹਿਲਾ ਦਾ ਮਤਲਬ ਹੁੰਦਾ ਖੁਸ਼ੀ ਦੇ ਗੀਤ, ਵਡਿਆਈ ਦੇ ਗੀਤ। ਅਸੀਂ ਕਿਹੜਾ ਸੋਹਿਲਾ ਗਾਉਣਾ ਜਿਹਦੇ 'ਚ ਅਕਾਲ ਪੁਰਖ ਦੀ ਕੀਰਤੀ ਹੋਵੇ, ਕੀਰਤਨ ਹੋਵੇ। ਆਮ ਤੇ ਆ ਵਿਆਹ ਵੀ ਰੱਖਿਆ ਹੋਵੇ ਤੇ ਬੀਬੀਆਂ ਹੋਰ ਹੀ ਸੋਹਲੇ ਪੜ੍ਹਦੀਆਂ, ਉਹਨਾਂ ਨੂੰ ਵੀ ਖੁਸ਼ੀ ਦੇ ਗੀਤ ਸੋਹਲੇ ਹੀ ਕਹਿ ਦਿੱਤਾ ਜਾਂਦਾ ਹੈ। ਪਰ ਇਹ ਸੋਹਲੇ ਕਿਸੇ ਕੰਮ ਨਹੀਂ ਆਉਣੇ। ਮਿੱਟੀ ਦੇ ਸਰੀਰ ਦੀ ਵਡਿਆਈ ਕਰ ਰਹੇ ਹਾਂ, ਗੀਤ ਗਾ ਰਹੇ ਹਾਂ, ਇਹਨੇ ਵੀ ਮਿੱਟੀ ਹੋ ਜਾਣਾ, ਗੀਤ ਵੀ ਮਿੱਟੀ ਹੋ ਜਾਣੇ ਨੇ। ਸੋਹਲੇ ਉਹਦੀ ਕੀਰਤੀ ਦੇ ਗਾਵਾਂਗੇ ਤੇ ਕਾਮਯਾਬੀ ਹੈ, ਵਡਿਆਈ ਹੈ, ਪ੍ਰਵਾਨਗੀ ਹੈ। ਐਵੇਂ ਨਹੀਂ ਸਾਧੂਆਂ ਸੰਤਾਂ ਸ਼ਹੀਦਾਂ ਦੀਆਂ ਬਰਸੀਆਂ ਦਿਨ ਮਨਾਉਂਦੇ, ਗੁਰੂ ਨਾਨਕ ਦੇ ਨਾਮ ਦੇ ਸੋਹਲੇ ਗਾਏ ਨੇ ਉਹਨਾਂ ਨੇ। ਚੰਮ ਤੇ ਸਾਡੇ ਵਰਗਾ ਹੀ ਹੈ ਨਾ, ਜਿਹਨਾਂ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਜੇ, ਸਰੀਰ ਤੇ ਇੱਦਾਂ ਦਾ ਹੀ ਹੋਵੇਗਾ। ਕਿਸੇ ਸਾਧੂ ਦੀ ਯਾਦ ਵਿੱਚ ਬੈਠੋਗੇ, ਸਰੀਰ ਇੱਦਾਂ ਦਾ ਹੀ ਹੈ। ਵਡਿਆਈ ਕਿਉਂ ਹੈ? ਇੱਕ ਘਰ ਮੰਜੇ ਦੀ ਪੈਂਦ ਤੇ ਮਰ ਗਿਆ, ਉਹਦਾ ਦੇ ਘਰ ਵਾਲੇ ਹੀ ਨਹੀਂ ਮਰੀਨਾ ਮੰਗਾਉਣੇ, ਲੋਕਾਂ ਨੇ ਕੀ ਬਰਸੀਆਂ ਮਨਾਉਣੀਆਂ? ਕੋਈ ਬਾਪੂ ਮਰ ਜਾਵੇ ਮੰਜੇ ਤੇ, ਕਿੰਨਾ ਕੁ ਸਾਲ ਉਹਨੂੰ ਚੇਤੇ ਰੱਖਦੇ ਜੇ? ਪਰ ਆਹ ਜਿਹੜੇ ਸ਼ਹੀਦ ਹੋਏ ਨੇ, ਨਾ ਕਿਸੇ ਦਾ ਬਾਪੂ ਹੀ ਹੈ, ਨਾ ਕੋਈ ਇੱਥੇ ਰਿਸ਼ਤੇਦਾਰੀ ਹੋਣੀ ਹੈ। ਕੀਰਤੀ ਕਿਉਂ ਹੋ ਰਹੀ ਹੈ? ਚੰਮ ਸਾਡੇ ਵਰਗਾ ਸੀ, ਪਰ ਸਾਡੇ ਚੰਮ ਦੇ ਅੰਦਰ, ਮਨ ਦੇ ਅੰਦਰ ਵਿਕਾਰਾਂ ਨੇ ਜਗ੍ਹਾ ਮੱਲੀ ਹੋਈ ਹੈ। ਇਹਨਾਂ ਸ਼ਹੀਦਾਂ ਸਤਿਪੁਰਸ਼ਾਂ ਦੇ ਮਨ ਅੰਦਰ ਗੁਰੂ ਨਾਨਕ ਬੈਠਾ ਹੋਇਆ ਸੀ, ਤੇ ਬਾਣੀ ਕਹਿ ਰਹੀ ਹੈ ਜਿਨ੍ਹਾਂ ਦੇ ਮਨ ਦੇ ਭਾਂਡੇ ਵਿੱਚ ਬਾਬਾ ਨਾਨਕ ਬਹਿ ਜਾਵੇ। ਇਹ ਤੁਸੀਂ ਆਪਣੇ ਮਨ ਅੰਦਰ ਵੇਖੋ, ਮੈਂ ਆਪਣੇ ਵੇਖਣਾ ਵੀ ਕੀ ਕੁਝ ਬੈਠਾ, ਕਿਤੇ ਕਾਮ ਚੌਂਕੜਾ ਲਾ ਕੇ ਬੈਠਾ, ਕਿਤੇ ਕ੍ਰੋਧ ਬੈਠਾ ਹੋਵੇਗਾ, ਕਿਸੇ ਨੂੰ ਕੁੱਤੇ ਵਾਂਗੂ ਹਲਕਾ ਹੈ, ਲੋਭ ਬੈਠਾ ਹੋਵੇਗਾ, ਕਿਸੇ ਅੰਦਰ ਰੁਤਬਿਆਂ ਦਾ ਹੰਕਾਰ ਬੈਠਾ ਹੋਇਆ, ਕੋਈ ਮਾਣ ਚੁੱਕੀ ਫਿਰਦਾ ਅਹੁਦਿਆਂ ਦਾ। ਇਹ ਤੁਹਾਨੂੰ ਜ਼ਿਆਦਾ ਪਤਾ ਹੈ, ਮੈਨੂੰ ਆਪਣਾ ਪਤਾ, ਤੁਹਾਨੂੰ ਆਪਦਾ ਪਤਾ ਵੀ ਗੁਰੂ ਨਾਨਕ ਕਿਹਦੇ ਅੰਦਰ ਬੈਠਾ। ਜਿਹਦੇ ਅੰਦਰ ਬੈਠਾ ਉਹਦੀ ਜੈ ਜੈਕਾਰ ਹੋਵੇਗੀ ਦੁਨੀਆਂ 'ਤੇ। ਉਹਦਾ ਚੰਮ ਰਵੇ ਜਾਂ ਨਾ ਰਵੇ, ਚੰਮ 'ਤੇ ਨਾ ਰਾਮ ਦਾ ਰਿਹਾ ਨਾ ਰਾਵਣ ਦਾ ਰਿਹਾ। ਰਾਮ ਰੱਬ ਦੀ ਪੂਜਾ ਕਰਨ ਵਾਲਾ ਸੀ, ਉਹਦਾ ਨਾਮ ਸਤਿਕਾਰ ਨਾਲ ਲੈਂਦੇ ਨੇ ਹਿੰਦੂ ਲੋਕ। ਰਾਵਣ ਪੁੱਠੇ ਬਣੇ ਚੱਲ ਪਿਆ, ਉਹਨੂੰ ਲਾਹਨਤਾਂ ਨੇ, ਜਾਣਾ ਦੋਵਾਂ ਨੇ। ਰਾਮ ਗਇਓ ਰਾਵਣ ਗਇਓ। ਰਾਵਣ ਕੌਣ ਸੀ? ਜਾਕੋ ਬਹੁ ਪਰਿਵਾਰ, ਬੜਾ ਵੱਡਾ ਪਰਿਵਾਰ ਸੀ। ਇੱਥੇ ਵੀ ਤਰਕ ਖੜਾ ਹੋ ਗਿਆ, ਇਹ ਕਿੱਦਾਂ ਹੋ ਸਕਦਾ ਜੀ, ਲੱਖ ਕਾਕਾ ਉਹਦਾ, ਇਹ ਮਿਥਿਹਾਸ ਹੈ। ਤੇ ਮੈਂ ਕਹਿੰਦਾ ਵੀ ਮਿੱਥ ਕਹਿੰਦੇ ਨੇ ਝੂਠ ਨੂੰ, ਤੇ ਗੁਰੂ ਕਦੇ ਝੂਠ ਨਹੀਂ ਮਾਰਦਾ। ਸਾਇੰਸ ਮੰਨੇ ਜਾਂ ਨਾ ਮੰਨੇ, ਅਸੀਂ ਸਾਇੰਸ ਨੂੰ ਹੀ ਨਹੀਂ ਮੰਨਦੇ, ਨਾ ਮੰਨੇਗਾ ਸਾਇੰਸ? ਸਾਇੰਸ ਦੀ ਕਿੱਡੀ ਕਸਤੀ ਹੈ, ਇੱਥੋਂ ਪੈਦਾ ਹੋਈ ਹੈ ਨਾ, ਅਤੇ ਇਹ ਕਿੱਥੋਂ ਪੈਦਾ ਹੋਇਆ? ਆ ਗੁਰੂ ਨਾਨਕ ਦੀ ਕਿਰਪਾ ਨਾਲ। ਸਾਇੰਸ ਇਹਦੀ ਉਪਜ ਹੈ, ਸੁਰਤੀ ਦੀ ਉਪਜ ਹੈ। ਸ਼ੁਕਰ ਕਰ ਤੇਰੀ ਸੁਰਤੀ ਚੱਲਦੀ ਹੈ, ਇੱਥੇ ਵੀ ਲੰਗੇ ਲੂਲੇ ਤੁਰੇ ਫਿਰਦੇ ਨੇ, ਸਮਝ ਹੀ ਕੋਈ ਨਹੀਂ ਮਾਂ ਕਿਉਂ ਹੈ, ਪਿਓ ਕੌਣ ਹੈ, ਉੱਥੇ ਵੀ ਬਿਠਾ ਦਿੰਦਾ ਹੈ। ਇੱਥੇ ਸਾਇੰਸ ਕੀ ਕਰੇਗੀ? ਇਹ ਜਿਹੜੀਆਂ ਸਿਆਣਪਾਂ ਨੇ ਇਹਦੇ 'ਤੇ ਹੀ ਤਰਕ ਕਰਨ 'ਤੇ ਨਾ ਵਰਤਿਆ ਕਰੀਏ। ਇਹ ਸੁਰਤੀ ਉਹਨੇ ਹੀ ਦਿੱਤੀ ਹੈ, ਕੋਈ ਪਤਾ ਨਹੀਂ ਕਦੋਂ ਕਮਲਾ ਰਮਲਾ ਕਰ ਦੇਵੇ। ਗੁਰੂ ਸਰਬੱਗ ਹੈ, ਨਿਆਮਤਾਂ ਦੇਣ ਵਾਲਾ ਹੈ, ਬੰਦਾ ਅਲਪੱਗ ਹੈ, ਬੰਦੇ ਦੀ ਸੁਰਤੀ ਦਾ ਕੋਈ ਦਾਰਾ ਹੈ। ਗੁਰੂ ਅਸੀਮ ਹੈ, ਗੁਰੂ ਦੀ ਸੀਮਾ ਕੋਈ ਨਹੀਂ। ਨਦੀ ਦੀ ਸੀਮਾ ਹੁੰਦੀ ਹੈ, ਸਮੁੰਦਰਾਂ ਦੇ ਕੰਢੇ ਨਹੀਂ ਲੱਭਦੇ। ਗੁਰੂ ਸਮੁੰਦਰ ਹੈ, ਬਾਣੀ ਕਹਿ ਰਹੀ ਹੈ ਗੁਰੂ ਸਮੁੰਦਰ ਨਦੀ ਸਭ ਸਿੱਖੀ, ਸਿੱਖ ਨਦੀਆਂ ਵਰਗੇ ਨੇ। ਸਾਡਾ ਕੰਢਾ ਹੈ, ਸਾਡੀ ਤਾਕਤ ਦੀ ਕੋਈ ਸੀਮਾ ਹੈ? ਗੁਰੂ ਦੀ ਸੀਮਾ ਕੋਈ ਨਹੀਂ ਹੈ। ਗੁਰੂ ਸਮਰੱਥ ਹੈ, ਗੁਰੂ ਕਰਤਾ ਹੈ, ਗੁਰੂ ਕਰਨਹਾਰ ਹੈ। ਬਾਕੀ ਇਹ ਸਾਇੰਸ ਕੀ, ਇਹ ਹਕੀਮ ਕੀ, ਇਹ ਡਾਕਟਰੀ ਕੀ, ਇਹ ਜਿੰਨੀਆਂ ਵੀ ਸੁਰਤੀਆਂ ਨੇ, ਗੁਰੂ ਤੋਂ ਗਾਂਹ ਨਹੀਂ ਕੋਈ ਵੀ ਲੰਘ ਸਕਦਾ। ਕੋਸ਼ਿਸ਼ ਕੀਤੀ ਤੇ ਬਾਬੇ ਨਾਨਕ ਨੇ ਡਾਂਗ ਫੜ ਕੇ ਆਖਿਆ, ਅੰਤ ਕਾਰਨ ਕੇਤੇ ਬਿਲਾਹੇ, ਤਾਂ ਕਿ ਅੰਤ ਨਾ। ਕਈ ਗਰਕ ਹੋ ਗਏ ਉਹਦੀ ਖੋਜ ਕਰਦੇ ਕਰਦੇ, ਉਹਦਾ ਅੰਤ ਉਹਦੀ ਦਿੱਤੀ ਸੁਰਤੀ ਨਾ ਨਹੀਂ ਪਵੇਗਾ। ਉਹ ਸੀਮ ਹੈ, ਉਹਦਾ ਅੰਤ ਕੋਈ ਨਹੀਂ। ਹਰੇ ਕੱਲ੍ਹ ਰੌਲਾ ਪਾਉਂਦੇ ਸੀ ਵੀ ਨੌ ਪਲੈਨਟ, ਦੇਰ ਆਰ 9 ਪਲੈਨਟਸ ਇਨ ਦਿਸ ਵਰਲਡ, ਨੌ ਕਹਿੰਦੇ ਸੀ ਨਾ, ਅੱਜ ਉਨੀਆਂ 'ਤੇ ਆ ਗਏ ਨੇ, ਕੋਈ ਹੈ ਅੰਤ? ਤੇ ਜੇ ਆ ਜੁਨੀਆਂ ਤੇ ਚੈਲੰਜ ਕਰ ਦੇਣ ਵੀ ਇੰਨੇ ਹੀ ਨੇ ਤੇ ਫਿਰ ਸਭ ਤੋਂ ਵੱਡੇ ਝੂਠੇ ਨੇ ਨਾਸਾ ਵਾਲੇ, ਫਿਰ ਲੱਗ ਪੈਣਾ ਜੇ ਕੱਲ ਨੂੰ ਇੱਕ ਅੱਧਾ। ਤੇ ਗੁਰੂ ਨਾਨਕ ਨੂੰ ਕਿਸੇ ਨੇ ਪੁੱਛਿਆ ਵੀ ਸਾਇੰਸ ਦੀ ਔਕਾਤ ਇੱਥੇ ਹੀ ਹੈ ਬਸ, ਉਨੀਆਂ ਤੇ ਆ ਗਏ ਨੇ, ਅੱਗੇ ਨਵਾਂ ਤੇ ਸੀ। ਤੇ ਗੁਰੂ ਨਾਨਕ ਕਹਿੰਦੇ ਇਹ ਝੱਖਾ ਮਾਰਦੇ ਨੇ, ਇਹਨਾਂ ਦੀ ਅੱਖ ਉੱਥੇ ਨਹੀਂ ਜਾ ਸਕਦੀ ਜਿੱਥੇ ਮੇਰੀ ਜਾਂਦੀ ਹੈ। ਗੁਰੂ ਨਾਨਕ ਕਹਿੰਦੇ ਵੀ ਮੈਂ ਬਿਨਾਂ ਦੂਰਬੀਨ ਤੋਂ ਦੱਸ ਦਿੰਦਾ ਵੀ ਪਾਤਾਲਾਂ ਪਾਤਾਲ ਲੱਖ ਆਗਾਸਾਂ, ਲੱਖਾਂ ਨੇ। ਤੇ ਹੁਣ ਤੁਸੀਂ ਆਪ ਹੀ ਦੱਸ ਦਿਓ, ਓੜਕ ਓੜਕ ਭਾਲ ਥੱਕੇ, ਇੱਥੇ ਹੀ ਗੱਲ ਨਹੀਂ ਮੁੱਕੀ, ਕਈ ਖੋਜ ਹਟੇ ਨੇ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ਼ 18 ਕਹਿਣ ਕਤੇਬਾ ਅਸਲੂ ਇੱਕ, ਲੱਖਾਂ ਤੇ ਵੀ ਗੱਲ ਨਹੀਂ ਮੁੱਕੀ। ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਅੱਗੇ ਵੀ ਪਤਾ ਨਹੀਂ ਕਿੰਨੀ ਗਿਣਤੀ ਹੈ, ਇੱਥੇ ਕਲਮਾਂ ਦੀ ਸ਼ਾਹੀ ਮੁੱਕ ਜਾਵੇਗੀ। ਲਿਖਣ ਵਾਲੇ ਦਾ ਲੇਖਾ ਉਮਰ ਮੁੱਕ ਸਕਦੀ ਹੈ ਪਰ ਉਹਦੀ ਕੁਦਰਤ ਦਾ ਅੰਤ ਨਹੀਂ ਪੈਂਦਾ। ਤੇ ਫਿਰ ਸਾਇੰਸ ਦੀ ਦੂਰਬੀਨ ਨੂੰ ਤੇ ਗੁਰੂ ਨਾਨਕ ਦੀ ਅੱਖ ਲੱਖਾਂ ਤੇ ਗਈ ਹੈ, ਪੱਲੇ ਕੀ ਹੈ ਸਾਇੰਸ ਦੇ, ਦੱਸੋ ਮੈਨੂੰ। ਸਾਇੰਟੀਫਿਕਲੀ ਗੱਲ ਕਰ ਲੈਣ, ਸਿਧਾਂਤਕ ਤੌਰ 'ਤੇ ਸਿੱਧ ਕਰ ਦੇਣ, ਉਨੀਆਂ 'ਤੇ ਬੈਠੇ ਜੇ ਉਹ ਲੱਖਾਂ ਦੱਸ ਗਿਆ 500 ਵਰੇ ਪਹਿਲਾਂ, ਕੀ ਔਕਾਤ ਹੈ ਸਾਇੰਸ ਦੀ? ਤੇ ਫਿਰ ਅਸੀਂ ਸਾਇੰਸ ਦੇ ਆਧਾਰ 'ਤੇ ਸਮਰੱਥ ਗੁਰੂ ਨੂੰ ਕਿਉਂ ਰੱਦ ਕਰਦੇ ਹਾਂ, ਕਿਉਂ ਖੰਡਨ ਕਰਦੇ ਹਾਂ? ਸਾਇੰਸ ਤੇ ਬੰਦੇ ਦੀ ਸੁਰਤੀ ਦੀ ਉਪਜ ਹੈ ਤੇ ਬੰਦੇ ਦੀ ਸੁਰਤੀ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਨਾਲੋਂ ਅੱਗੇ ਨਹੀਂ ਜਾ ਸਕਦੀ, ਰੱਬ ਨਾਲੋਂ ਅੱਗੇ ਨਹੀਂ ਜਾ ਸਕਦੀ। ਜਦੋਂ ਵੀ ਇਹ ਖਰਾਬੀ ਕਰੇ ਨਾ ਦਿਮਾਗ, ਪੁੱਠਾ ਸਿੱਧਾ ਸਵਾਲ ਕਰੇ ਗੁਰੂ ਤੇ, ਇਹਨੂੰ ਚੇਤਾ ਕਰਾਇਆ ਕਰੋ ਵੀ ਔਕਾਤ ਕੱਖ ਨਹੀਂ ਹੈ ਤੇਰੀ, ਉਹ ਬਹੁਤ ਵੱਡਾ ਹੈ, ਅਸੀਮ ਹੈ, ਉਹ ਸੀਮਾ ਤੋਂ ਰਹਿਤ ਹੈ, ਉਹਦੇ ਕੰਢੇ ਨਹੀਂ ਲੱਭ ਸਕਦੇ, ਉਹਦੀ ਡੂੰਘਾਈ ਅੱਜ ਤੱਕ ਕੋਈ ਨਹੀਂ ਮਾਪ ਸਕਿਆ, ਗੁਰੂ ਨਾਨਕ ਕਿੱਡਾ ਕਹਿ। ਜਿੰਨੇ ਲੱਖਾਂ ਬ੍ਰਹਿਮੰਡ ਬਣਾਏ ਨੇ ਉਹਦਾ ਸਰਗੁਣ ਚੋਲਾ ਹੀ ਤੇ ਗੁਰੂ ਨਾਨਕ ਹੈ, ਤਾਂ ਹੀ ਤੇ ਤੁਹਾਨੂੰ ਦੱਸ ਰਿਹਾ ਵੀ ਲੱਖਾਂ ਨੇ ਹਰੇ ਉਹਨਾਂ ਦੇ ਬੈਠੇ ਜੇ, ਹਰੇ 100-200 ਲੱਭ ਕੇ ਵੀ ਤੁਸੀਂ ਆਖਣਾ ਇੰਨੇ ਹੀ ਨੇ, ਲੱਖਾਂ ਨੇ, ਕਿਉਂਕਿ ਉਹ ਬਣਾਉਣ ਵਾਲਾ ਹੈ, ਗੁਰੂ ਨਾਨਕ ਹੀ ਰੱਬ ਹੈ, ਸਰਗੁਣ ਚੋਲਾ ਪਾ ਕੇ ਦੁਨੀਆਂ 'ਤੇ ਆਇਆ ਹੈ। ਕਿਤੇ ਉਹ ਨਿਰਗੁਣ ਸਰੂਪ ਹੈ, ਸਾਹ ਬਣ ਕੇ ਸਾਡੇ 'ਚ ਵਸਿਆ, ਇੱਥੇ ਦੁਨੀਆਂ 'ਤੇ ਚੋਲਾ ਪਾ ਕੇ ਆ ਗਿਆ ਹੈ। ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਕੀਰਤਨ ਸੋਹਿਲਾ ਬਾਣੀ ਹੈ ਨਾ, ਜਿਹਦੇ 'ਚ ਗੁਰੂ ਨਾਨਕ ਦੀ ਕੀਰਤੀ ਹੈ, ਅਕਾਲ ਦੀ ਕੀਰਤੀ ਹੈ, ਇਹਦੇ ਵਿੱਚ ਬਾਪੂ ਦਾ ਪਹਿਲਾ ਸ਼ਬਦ ਹੈ, ਇਹ ਹੁਕਮ ਸਾਨੂੰ ਇਹ ਹੈ ਵੀ ਸੰਧਿਆ ਵੇਲੇ ਰਹਿ ਰਾਸ ਸਾਹਿਬ ਕਰਕੇ ਜਦੋਂ ਸੌਣ ਲੱਗਣਾ ਉਦੋਂ ਕੀਰਤਨ ਸੋਹਿਲਾ ਪੜ੍ਹਨਾ, ਕਿਉਂਕਿ ਬਾਣੀ ਜਿਹੜੀ ਆ ਬੁਰਿਆਂ ਕਰਮਾਂ ਤੋਂ ਬਚਾਉਂਦੀ ਹੈ, ਬੁਰੀਆਂ ਰੂਹਾਂ ਤੋਂ ਬਚਾਉਂਦੀ ਹੈ, ਭੂਤਾਂ ਪ੍ਰੇਤਾਂ ਤੋਂ ਬਚਾਉਂਦੀ ਹੈ। ਸੁਭਾਅ ਉਹ ਆਪਣਾ ਦਾ, ਮੈਂ ਬਚਨ ਉਨਾ ਹੀ ਕਰਦਾ ਜਿੰਨੀ ਬਾਣੀ ਆਮੀ ਭਰੇ, ਵੀ ਮੈਂ ਕੋਲੋਂ ਗੱਪ ਵੱਢੀ ਜਾਵਾਂ, ਭੂਤ ਹੁੰਦੇ ਨੇ ਤੁਸੀਂ ਆਖੋ ਝੂਠ ਮਾਰਦਾ, ਪਰ ਬਾਣੀ ਕਹਿ ਰਹੀ ਹੈ ਕਈ ਕੋਟ ਭੂਤ ਪ੍ਰੇਤ ਸ਼ੂਕਰ ਮ੍ਰਿਗਾਚ ਕਈ ਨੇ, ਪਰ ਬੰਦਗੀ ਵਾਲਿਆਂ ਦੇ ਨੇੜੇ ਨਹੀਂ ਆਉਂਦੇ, ਜਿਹੜੇ ਕੀਰਤਨ ਸੋਹਿਲਾ ਕਰ ਲੈਣ ਉਹਨਾਂ ਨੂੰ ਨਹੀਂ ਸਤਾ ਸਕਦੇ। ਬਾਣੀ ਦੀ ਵਾੜ ਹੈ ਇੱਕ, ਚੌਗਿਰਦ ਹਮਾਰੇ ਆਰਾਮ ਕਰ, ਦੁੱਖ ਲੱਗੇ ਨਾ, ਇੰਨੀ ਤਾਕਤ ਹੈ ਇਸ ਲਕੀਰ ਵਿੱਚ ਵੀ ਤਤੀ ਤਵੀ 'ਤੇ ਵੀ ਸੇਕ ਨਹੀਂ ਲੱਗਣ ਦਿੰਦੀ, ਐਂ ਬੈਠਾ ਹੈ ਜਿੱਦਾਂ ਪਾਣੀ ਵਿੱਚ ਚੌਂਕੜਾ ਲਾਇਆ ਹੋਵੇ ਗੁਰੂ ਅਰਜਨ ਨੇ। ਤੁਸੀਂ ਬਹਿ ਕੇ ਵਿਖਾਇਓ, ਸਾਰੇ ਮਹੱਲੇ 'ਚ ਚੀਕਾਂ ਸੁਣਦੀਆਂ ਜੇ ਹੱਥ ਵੀ ਤਵੀ 'ਤੇ ਰੱਖਿਆ ਗਿਆ ਤੇ, ਹੈ ਪ੍ਰੈਕਟੀਕਲ ਕਰਕੇ ਦੇਖ ਲਿਓ। ਪਰ ਜਿਹਨੇ ਬੰਦਗੀ ਕੀਤੀ ਹੈ, ਬਾਣੀ ਪੜ੍ਹੀ ਹੈ, ਅੱਖੋ ਖਾਂ ਚਰਖੜੀ ਉਹਦੇ ਮੂੰਹ 'ਚੋਂ ਸੀ ਵੀ ਕਢਾ ਦੇਵੇ ਭਾਈ ਤਾਰੂ ਸਿੰਘ ਦੇ, ਅਸੀਂ ਨਹੀਂ ਚੜ੍ਹ ਸਕਦੇ, ਸਾਡੇ ਕੋਲ ਬਾਣੀ ਹੈ ਨਹੀਂ, ਸਾਡੇ ਕੋਲ ਸਿਮਰਨ ਹੈ ਨਹੀਂ, ਦਰਦਾਂ ਭੁਲਾ ਦਿੰਦੀ ਹੈ ਬਾਣੀ, ਜਿੱਦਾਂ ਡਾਕਟਰ ਓਪਰੇਟ ਕਰਨ ਦੇ ਉਹ ਟੀਕਾ ਲਾਉਂਦੇ ਨਾ, ਬੇਹੋਸ਼ ਕਰ ਦਈਏ ਇਹਦੇ ਚੰਮ ਨੂੰ ਪਤਾ ਹੀ ਨਾ ਲੱਗੇ, ਬਸ ਸੁਣ ਕਰ ਦਿੰਦੀ ਹੈ ਬਾਣੀ, ਦਰਦਾਂ ਤੋਂ ਮੁਕਤ ਕਰ ਦਿੰਦੀ ਹੈ ਬਾਣੀ। ਜੇ ਬਾਣੀ ਪੜ੍ਹਨ ਵਾਲੇ ਨੂੰ ਦਰਦ ਹੁੰਦਾ ਤੇ ਸਿੱਖਾ 9.5 ਲੱਖ ਕੁਰਬਾਨੀ ਨਹੀਂ ਸੀ ਹੋਣੀ ਤੇਰੇ ਘਰ ਦੀ, ਫਿਰ ਚਰਖੜੀਆਂ 'ਤੇ ਕੋਈ ਨਹੀਂ ਸੀ ਚੜ੍ਹਨਾ, ਫਿਰ ਖੋਪੜ ਲਵਾਉਣ ਦੀ ਅਸਤੀ ਕਿਹਦੀ ਹੈ ਦੁਨੀਆਂ 'ਤੇ, ਫਿਰ 1.25 ਲੱਖ ਨਾਲ ਕਿਹਨੇ ਲੜਨਾ ਸੀ, ਫਿਰ 10 ਲੱਖ ਨੰਗੀ ਤਲਵਾਰ 'ਤੇ ਕਦੇ ਜੀਤ ਦੇ ਜੁਝਾਰ ਨੱਚ ਨਹੀਂ ਸੀ ਸਕਦੇ ਜੇ ਬਾਣੀ ਦੀ ਬਰਕਤ ਨਾ ਆਉਂਦੀ ਤੇ। ਇਹ ਤਾਕਤਾਂ ਨੇ, ਔਰ ਮਹਿਸੂਸ ਉਹ ਕਰੇਗਾ ਜਿਹਦਾ ਹੱਥ ਪਹੁੰਚਿਆ। ਬਾਕੀਆਂ ਦੇ ਭਾਅ ਦੀਆਂ ਸਾਖੀਆਂ ਝੂਠੀਆਂ ਹੀ ਨੇ। ਹਜੇ ਕਿ ਬਾਣੀ 'ਚੋਂ ਪੰਕਤੀ ਲੈ ਕੇ ਆਪਾਂ ਸਾਖੀ ਕੋਈ ਵੀ ਲਾਵਾਂਗੇ, ਬਾਣੀ ਸਿੱਧ ਕਰਦੀ ਹੈ ਵੀ ਸਭ ਕੁਝ ਹੈ, ਪਰ ਫਿਰ ਵੀ ਬੰਦਾ ਆਪਣੇ ਅਹੰਕਾਰ ਵਿੱਚ ਕਹਿ ਦਿੰਦਾ ਅਸੀਂ ਨਹੀਂ ਮੰਨਦੇ, ਇਹਨੂੰ ਨਹੀਂ ਮੰਨਦੇ, ਉਹਨੂੰ ਨਹੀਂ ਮੰਨਦੇ। ਉਹ ਤਾਂ ਨਹੀਂ ਮੰਨਦਾ ਕਿਉਂਕਿ ਅੰਗੂਰਾਂ ਤਾਂ ਹੱਥ ਨਹੀਂ ਪਹੁੰਚਿਆ, ਅਤੇ ਨਾ ਪਹੁੰਚੇ ਦੇ ਖੱਟੇ ਹੀ ਲੱਗਣੇ ਨੇ, ਲਾਵਾਂ ਕਾਹਦਾ ਹੈ। ਜਿਹਦਾ ਪਹੁੰਚਿਆ ਹੈ ਉਹਨੂੰ ਪੁੱਛ, ਜਿਹੜਾ ਪਹੁੰਚਿਆ ਉਹਨੂੰ ਪੁੱਛ, ਜੇ ਕੇਸ ਨਹੀਂ ਨਾ ਕੱਟੇਗੇ ਕੈਂਚੀ ਤੋਂ ਤਾਂ ਕਿਹੜੀ ਗੱਲ ਹੈ। ਭਾਈ ਤਾਰੂ ਸਿੰਘ ਕਹਿੰਦਾ ਕਿਹੜੀ ਗੱਲ ਹੈ, ਬਾਪੂ ਦੇ ਕੇਸ ਨੇ ਉਹਨੇ ਰੱਖ ਲਏ, ਅਤੇ ਅੱਗੋਂ ਜ਼ਕਰੀਆ ਖਾਨ ਕਹਿੰਦਾ ਵੀ ਕੇਸ 'ਤੇ ਰੱਖ ਲਏ ਹੁਣ ਖੋਪੜ, ਹੁਣ ਤੀਕ 'ਚ ਮੱਕੜਾ ਮੱਚੇਗਾ ਜਦੋਂ ਖੋਪੜ ਲੱਥਾ। ਅਤੇ ਕਹਿੰਦਾ ਜਿਹਨੇ ਕੇਸ ਰੱਖ ਲਏ ਨੇ ਕਿ ਤੂੰ ਖੋਪੜ 'ਤੇ ਰੰਬੀ 'ਤੇ ਚਲਾ, ਦਰਦ ਤੋਂ ਰੱਖ ਲਵੇਗਾ ਜਿਹਨੇ ਕੇਸ ਰੱਖ ਲਏ ਨੇ। ਬਾਣੀ ਦਾ ਪ੍ਰਤਾਪ ਹੈ, ਬਾਣੀ ਨਾ ਸਿੱਖਾਂ ਦੇ ਪੱਲੇ ਹੁੰਦੀ ਤਾਂ 700 ਸਾਲ ਪੁਰਾਣਾ ਰਾਜ ਮੁਗਲੀਆ ਸਲਤਨਤ ਦਾ ਕਿੱਥੇ ਪੁੱਟਿਆ ਜਾਣਾ ਸੀ, ਕਿਸੇ ਦੇਵੀ ਦੇਵਤੇ ਤੋਂ ਪੁੱਟਿਆ ਨਹੀਂ ਗਿਆ, ਕੋਈ ਕ੍ਰਿਸ਼ਨ ਵਿਸ਼ਨ ਨਹੀਂ ਬੌੜਿਆ। 700 ਵਰ੍ਹੇ ਦੀ ਗੁਲਾਮੀ ਬਾਣੀ ਨਾਲ ਹੀ ਤਾਕਤਾਂ ਗੁਰੂ ਦਿੰਦਾ ਹੈ, ਔਰ ਇੰਨੀ ਤਾਕਤ ਦੇ ਦਿੰਦਾ ਵੀ ਜਿਹੜਾ ਰਾਵਣ ਸਭ ਦੁਸ਼ਮਣਾਂ ਨੂੰ ਜਿੱਤ ਗਿਆ, ਕਾਮ ਤੋਂ ਹਾਰਿਆ ਹੈ, ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕਣ, ਉਹਨਾਂ 5 ਨੂੰ ਹੀ ਸਿੱਖ ਜਿੱਤ ਲੈਂਦਾ ਹੈ। ਹੁਣ ਬਾਣੀ ਜਿਹੜੀ ਹੈ ਕੀਰਤੀ ਕਰਨੀ ਹੈ ਸੌਣ ਤੋਂ ਪਹਿਲਾਂ, ਵੈਸੇ ਤਾਂ ਸਵਾਸਾਂ ਨਾਲ ਸਾਰੀ ਦਿਹਾੜੀ ਉਹਦਾ ਨਾਮ ਜਪੋ, ਪਰ ਫਿਰ ਵੀ ਡਾਕਟਰ ਨੇ ਖੁਰਾਕਾਂ 'ਚ ਦਵਾਈ ਪਾ ਦਿੱਤੀ ਹੈ ਵੀ 5 ਸੁਬਹ ਲੈਣੀਆਂ ਨੇ ਅਤੇ 2 ਸ਼ਾਮ ਨੂੰ, ਇਹ ਕਰਨਾ ਪੈਣਾ ਹੈ, ਇਹ ਹੁਕਮ ਹੈ। ਬਸ ਸਵਾਲ ਜਵਾਬ ਉੱਥੇ ਕੀਤਾ ਜਾਂਦਾ ਜਿੱਥੇ ਅੱਗੇ ਕੋਈ ਮਾੜਾ ਹੋਵੇ, ਗਰੀਬੜਾ ਹੋਵੇ। ਰਾਜੇ ਅੱਗੇ ਕਾਹਦਾ ਸਵਾਲ ਹੈ, ਆ ਤੁਹਾਡੇ ਦੇਸ਼ 'ਚ ਕੋਈ ਕਾਨੂੰਨ ਲਾਗੂ ਹੁੰਦਾ ਕੀ ਸਵਾਲ ਕਰੋਗੇ, ਉਹਨਾਂ ਲਾਗੂ ਕੀਤਾ ਉਹਨਾਂ ਲਾਗੂ ਕਰਕੇ ਰੱਖਣਾ। ਪ੍ਰੇਮ ਨਾ ਮੰਨ ਲਓ ਤਾਂ ਠੀਕ ਨੇ ਅਤੇ ਢੰਗ ਨਾ ਮਨਾ ਲੈਂਦੇ ਨੇ ਅਗਲੇ। ਤਕੜੇ ਅੱਗੇ ਸਵਾਲ ਕਾਹਦਾ, ਤਕੜੇ ਅੱਗੇ ਤਰਕ ਕਾਹਦਾ, ਮੰਨ ਲਓ ਤਾਂ ਠੀਕ ਹੈ ਨਹੀਂ ਤਾਂ ਮਨਾਉਣਾ ਉਹ ਜਾਣਦਾ, ਫਾਰਸੀ ਦਾ ਬੋਲ ਹੈ ਗਰੀਬ ਉਲ ਪਰਸਤੋ ਗਨੀ ਮੁਲ ਗੁਦਾਸ, ਮੰਨ ਲਓ ਸਿਰ ਝੁਕਾ ਕੇ ਅਤੇ ਗਰੀਬਾਂ ਨੂੰ ਛਾਤੀ ਨਾਲ ਲਾ ਕੇ ਵਡਿਆਈਆਂ ਦਿੰਦਾ ਹੈ। ਅੜ ਜਾਓਗੇ, ਝੜ ਜਾਓਗੇ, ਅੜ ਗਏ, ਗਨੀਮ ਬਣ ਗਏ ਗੁਰੂ ਅੱਗੇ, ਅੜ ਗਏ ਗਨੀ ਮੁਲ ਗੁਦਾਸ, ਗਾਲਣਾ ਵੀ ਆਉਂਦਾ ਉਸਨੂੰ, ਉਹਨੂੰ ਔਕਾਤ ਯਾਦ ਕਰਵਾਉਣੀ ਵੀ ਆਉਂਦੀ ਹੈ ਜੇ ਚੇਤੇ 'ਚੋਂ ਨਿਕਲ ਜਾਵੇ ਨਾ। ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਉਹ ਤਾਕਤਵਰ ਹੈ, ਤਕੜੇ ਅੱਗੇ ਕੋਈ ਜ਼ੋਰ ਚੱਲਦਾ ਵੀ ਨਹੀਂ ਹੈ, ਉਹ ਤਾਕਤਵਰ ਹੈ। ਮੰਨ ਲਈਏ ਪ੍ਰੇਮ ਨਾਲ ਚੰਗੀ ਗੱਲ ਹੈ, ਨਹੀਂ ਤਾਂ ਮਨਾਉਣਾ ਉਹ ਜਾਣਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਨਾਉਂਦੇ ਨੇ ਸਾਨੂੰ, ਔਰ ਇਹ ਨਾ ਸਮਝਿਓ ਧੱਕਾ ਕਰਨਗੇ। ਜੇ ਬੱਚੇ ਵਿਗੜਦੇ ਨੇ ਤਾਂ ਮਾਪੇ ਉਹਨਾਂ ਦਾ ਜੀਵਨ ਦਾ ਆਧਾਰ ਸ਼ੁੱਧ ਕਰਨ ਲਈ, ਚੰਗਾ ਜੀਵਨ ਦੇਣ ਲਈ, ਤਰੱਕੀਆਂ ਦੇਣ ਲਈ ਉਹਨਾਂ 'ਤੇ ਦਬਾਅ ਪਾਉਂਦੇ ਨੇ, ਸਜ਼ਾ ਦਿੰਦੇ ਨੇ, ਸਮਝਾਉਂਦੇ ਨੇ। ਕੋਈ ਮਾਪੇ ਵੈਰੀ ਨਹੀਂ ਹੁੰਦੇ, ਮਾਤਾ ਸਾਹਿਬ ਕੌਰ ਕਲਗੀਧਰ ਸਾਡੇ ਮਾਤਾ ਪਿਤਾ ਹੈ, ਮੰਨ ਜਾਈਏ ਚੰਗੀ ਗੱਲ, ਜੇ ਡਾਂਗ ਵੀ ਚੁੱਕਣ 'ਤੇ ਸਾਡੇ ਭਲੇ ਲਈ, ਸਾਡੇ ਸੁਧਾਰ ਲਈ, ਸਾਡੇ 'ਤੇ ਕਿਰਪਾ ਕਰਨ ਲਈ ਚੁੱਕਣਗੇ। ਇਹ ਆ ਕੀਰਤਨ ਸੋਹਲਾ, ਉਸ ਗੁਰੂ ਨਾਨਕ ਦੇ ਨਿਰਗੁਣ ਸਰੂਪ ਦੀ ਵਡਿਆਈ ਕਰਨ ਦੇ ਲਈ। ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਬਾਣੀ ਹੈ ਗੌੜੀ ਰਾਗ ਦੇ ਅੰਦਰ ਹੈ, ਗੌੜੀ ਦੀਪਕੀ ਦਾ ਸੁਬੇਲ ਹੈ, ਮਹੱਲਾ ਪਹਿਲਾ। ਮਹੱਲ ਕਹਿੰਦੇ ਨੇ ਮਹਿਲ ਨੂੰ, ਉਸ ਅਕਾਲ ਪੁਰਖ ਦੀ ਜੋਤ ਪਹਿਲੇ ਮਹੱਲ ਵਿੱਚ ਬੈਠੀ ਹੈ, ਉਹਦਾ ਨਾਮ ਕੀ, ਐਡਰੈਸ ਕੀ ਹੈ, ਬਾਬਾ ਨਾਨਕ, ਗੁਰੂ ਨਾਨਕ ਉਸ ਮਹੱਲ ਦਾ ਨਾਮ ਹੈ, ਅਤੇ ਉਹਦੇ ਵਿੱਚ ਆ ਕੇ ਅਕਾਲ ਪੁਰਖ ਨਾਰਾਇਣ ਆਪ ਬੈਠਾ ਹੋਇਆ ਹੈ, ਜਿਹਦਾ ਦਿਨ ਮਨਾ ਰਹੇ ਜੇ ਨਾ ਗੁਰੂ ਅਰਜਨ ਸਾਹਿਬ ਦਾ। ਇਹਦੇ ਬਾਰੇ ਬਾਣੀ 'ਚ ਫੁਰਮਾਨ ਆਉਂਦਾ ਹੈ, ਜਬ ਲਓ ਨਹੀਂ ਭਾਗ ਲਿਲਾਰ ਉਹਦਾ, ਤਬ ਲਓ ਭ੍ਰਮਤੈ ਫਿਰਤੈ ਬਹੁ ਧਾਇਓ, कल घोर समुद्र में बूढ़त थे, अब लौ मिट है नहीं रे पछतायो, तत् विचार यह मथुरा। गप नहीं वड्डी, कहिंदा भट्ट मथुरा कहिंदा भी सारिया बह के ना, सारिया साधुआं संतां जिन्हां दी साइंस तों अगे दृष्टि जांदी है, नज़र उची, अध्यात्मक पक्ष बड़ा उच्चा जिन्हां दा, पतालां आकाशां दे मंडलां दी जानण वाले बह गए सारे साध। तत् विचार यह मथुरा, जग तारन को अवतार बनायो, जप्यो जिन अर्जन देव गुरु फिर संकट जोन। ओ जेड़ा नीली छत वाला निर्गुण है, उन्हें ही जगत दे तारने लई गुरु अर्जन रूपी ढांचे विच चौंकड़ा ला लिया है, वो आके बैठा होया है, वो ही प्रतख हर है। किते ओ जोत सरूप है ते किते चोला पाई फिरदा है, शरीर दा चोला पहने आया उसने। पहले महल दा नाम गुरु नानक है, पंजवें दा नाम गुरु अर्जन है, ते जदों दसवें ते गल आउंदी है, वो कहिंदा मिठियां मिठियां गल्लां बड़ियां कर लईयां, हुण महला नहीं हुण पातशाह वरतना है। कौन पुछ सकदा उहनूं अजी पातशाह क्यों वरतिया, अर्थ पता की ने, फारसी दा लफ़ज़ है, आउंदी पंजाबी नहीं है, ते उंगलां उधर नूं चुकदे हां जिहड़ा लिखिया ही फारसी च। पात की हुंदा है, तख्त। शाह की हुंदा है, तख्त दा मालक। अज नौवें महल तों दसवां तख्त आ गया है, और दसवें तख्त दा ओ अकाली अकाल पुरख बादशाह बन के बह गया है, ते नाम रखवाया है तख्त दा गुरु गोबिंद सिंह साहिब सच्चा पातशाह। भाई नंद लाल ने भी पातशाही वरत्या, क्योंकि महला लफ्ज थोड़ा प्रेम रसी है, ते पातशाह थोड़ा डांग छोटे वाला पहरा दे, और कलगीधर ने सिखां तो सिंह बनाउणे सन, वीर रसी क्रिया विच लियाउणा सी, बोले ही बड़े भारे सन, ना एडे एडे तगड़े खड़क सिंह। अच्छा, ना सुणदे ही अद्धे डर जांदे सन वी पता नहीं की पहाड़ निकलना इधरों, खड़क सिंह तो असीं की करदे हां, कोई छंटी बन गया, कोई बंटी बन गया, भावें 1300 इदां दा नां गणा दो, कदे मुगल कंबणे ने, एक नां लईदा सी खड़क सिंह, नाल जकारा लाउंदे सी, गरजा सिंह बोता सिंह दा नां सुन के जकारे सुन के ही अद्धे क मुगल भज जांदे सी, वी 2.5 लाख खालसा प्रगट हो गया। जकारियां च इन्नी ताकत, बोली विच ही इन्नी ताकत, ते ठीक है तुसीं दुश्मन नाल मठे हो के गल करो तुहाडे वल नूं वाधा, ते थोड़ा जिहा गड़क के गल करो ते पछां नूं भजदा वी बंदा जोश विच है। ये बोली बदल दिती गई साडी, ये कारण बनिया महल्ले तों पातशाह लिख लिया गया। जिथे प्रेम की गल सी उथे तलवार की गल, जिथे अगे अकाल पुरख नूं ना परमात्मा नूं प्रभु नूं अकाल पुरख आख्या, प्रभु आख्या, परमात्मा परमेश्वर आख्या, बापू कहिंदा नहीं खड़ग केत, तलवार फड़ी हुई है, खड़ग फड़ी है उहने दोवां मूहां वाली, खंडा फड़िया होया उसने, खंडा प्रथमे साज के सब सह सार उपाया, खंडा फड़िया होया, ते खंडे दे दो मूह ने, ध्यान दिओ खंडा क्यों फड़िया, खड़केत क्यों आयो, खंडे दा धारनी क्यों आयो, तलवार क्यों फड़ी, खंडे दे दो मूह ने, दो बने कटदा। सनातन हिंदू जगत ने एक भुलेखा पाया साडे च भी, ब्रह्मा पैदा करदा ते कट्टण दा काम शिवजी दा है, लैता शिवजी करता है। कलगीधर कहिंदे नहीं, अकाल पुरख ही खंडा है, पैदा भी करी जांदा ते इक बन्नो वड वड भी सुटी जांदा है। दसम विच महाराज ने आख्या नहीं, दुर्गा नहीं पैदा कर रही, ब्रह्मा नहीं पैदा कर रहा, विष्ण नहीं पालना कर रहा, शिवजी नहीं मार रहा, ये ते आप उहदे बनाए ने। जिहड़े चंडी वार ते मेरे वीर कई बार तर्क करते ने भी दुर्गा की पूजा है, जे तो बंगला साहब तो 12 दिन सुनी है तो मुबारक है, तो नहीं तो 3 गल्लां वल ध्यान दे दिओ, सिर्फ 3 गल्लां नोट कर लो, कदे भी बापू की बाणी ते शंका नहीं आएगा। तो मैं कह देवां गुरु साढ़े गुरु ग्रंथ साहब ही ने यह भुलेखा पा देंगे ने कई भी, शायद इतिहास की गल भाई गुरदास की दसम की गल करते तो शायद गुरु नहीं मानते गुरु ग्रंथ साहब, ये दसम बापू दे ही बोल ने, सब सिखन को हुक्म है गुरु मान्यो ਤੇ ਜੇ ਦਸਮ ਬਾਪੂ ਦੀ ਬਾਣੀ ਪੜਿਆ ਇਹ ਬੋਲ ਸਾਹਮਣੇ ਆਉਂਦੇ ਨੇ ਭਾਈ, ਤੇ ਫਿਰ ਅਸੀਂ ਦਸਮ ਬਾਪੂ ਦੇ ਬਚਨ ਕਿਉਂ ਨਹੀਂ ਮੰਨਾਂਗੇ? ਗੁਰੂ ਸਾਡਾ, ਗੁਰੂ ਗ੍ਰੰਥ ਸਾਹਿਬ ਹੀ ਹੈ, ਪਰ ਬਾਕੀ ਵੀ ਸਾਡੇ ਬਾਪੂ ਦੀ ਰਚਨਾ ਹੈ, ਇਤਿਹਾਸ ਵੀ ਸਾਡੇ ਬਾਪੂ ਦਾ ਹੈ। ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਪਰ ਕੀ ਤੁਸੀਂ ਸਰਸਾ ਦਾ ਵਿਛੋੜਾ ਦਿਲੋਂ ਭੁਲਾ ਸਕਦੇ ਜੇ? ਚਮਕੌਰ ਦਾ ਸਾਕਾ ਭੁਲਾ ਦਿਓਗੇ? ਸਰਹੰਦ ਦਾ ਸਾਕਾ ਛੱਡ ਸਕਦੇ ਜੇ? ਗੁਰੂ ਅਰਜਨ ਤਤੀ ਤਵੀ 'ਤੇ ਬੈਠਾ ਭੁੱਲ ਸਕਦੇ ਜੇ? ਇਹ ਸਭ ਕੁਝ ਇਤਿਹਾਸ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਕਾਲ ਪੁਰਖ ਦੀ ਉਸਤਤ ਹੈ। ਛੱਡਣਾ ਕਿਸੇ ਨੂੰ ਵੀ ਨਹੀਂ ਹੈ, ਪਰ ਇੱਕ ਗੱਲ ਚੇਤੇ ਰੱਖਣੀ ਹੈ, ਏਕ ਪਿਤਾ ਏਕ ਸਕੇਹਮ ਬਾਰਕ, ਸਾਡੇ ਗੁਰੂ ਗ੍ਰੰਥ ਸਾਹਿਬ ਨੇ। ਬਾਕੀ ਗੁਰਾਂ ਦੀ ਬਾਣੀ, ਗੁਰ ਇਤਿਹਾਸ, ਅਸੀਂ ਉਹਨਾਂ ਵੀ ਸਤਿਕਾਰ ਦੇਣਾ ਹੈ, ਉਹਦਾ ਵੀ ਅਦਬ ਕਰਨਾ ਹੈ, ਅਕੀਦਾ ਰੱਖਣਾ, ਭਰੋਸਾ ਰੱਖਣਾ ਹੈ। ਜੇ ਛੱਡ ਦੇਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਨੇ ਨੇ, ਪੜ੍ਹਨੇ ਚਾਹੀਦੇ ਨੇ, ਬਾਕੀ ਸਭ ਕੁਝ ਛੱਡ ਦੇਵੋਂਗੇ, ਤਾਂ ਫਿਰ ਚਮਕੌਰ ਦੀ ਗੜੀ ਨਹੀਂ ਲੱਭਣੀ, ਸਰਹੰਦ ਦਾ ਸਾਕਾ ਨਹੀਂ ਲੱਭਣਾ, ਭਾਈ ਤਾਰੂ ਸਿੰਘ ਦਾ ਖੋਪੜ ਨਹੀਂ ਲੱਭੇਗਾ, ਗੁਰੂ ਅਰਜਨ ਸਾਹਿਬ ਦੀ ਤਤੀ ਤਵੀ ਨਹੀਂ ਲੱਭੇਗੀ। ਜਦੋਂ ਗੁਰੂ ਅਰਜਨ ਨੇ ਆਖਿਆ ਪਹਿਲਾਂ ਮਰਨ ਕਬੂਲ, ਅਤੇ ਬੱਚਿਆਂ ਪੁੱਛਿਆ ਵੀ ਕਿੱਥੇ ਮਰੇ, ਕਿੱਥੇ ਸ਼ਹਾਦਤ ਹੋਈ, ਇਹ ਪਹਿਲਾਂ ਮਰਨ ਕਿਉਂ ਲਿਖਿਆ? ਅਤੇ ਤੁਸੀਂ ਤਾਂ ਇਤਿਹਾਸ ਛੱਡ ਦਿੱਤਾ, ਦਸਮ ਛੱਡ ਦਿੱਤਾ, ਅਤੇ ਬੱਚਿਆਂ ਨੂੰ ਕਿੱਥੋਂ ਲੱਭ ਕੇ ਦੱਸੋਗੇ ਵੀ ਤਤੀ ਤਵੀ 'ਤੇ ਸ਼ਹਾਦਤ ਹੋਈ ਹੈ? ਇਤਿਹਾਸ ਦਾ ਵੀ ਅਦਬ ਕਰਨਾ ਅਸੀਂ, ਅਤੇ ਪਿਤਾ ਸਾਡੇ ਗੁਰੂ ਗ੍ਰੰਥ ਸਾਹਿਬ ਨੇ। ਉਹ ਜਿਹੜਾ ਕਲਗੀਧਰ ਪਾਤਸ਼ਾਹ ਹੈ ਨਾ, ਜਗਤ ਜਲੰਧੇ ਨੂੰ ਤਾਰਨ ਵਾਲਾ, ਅੱਜ ਉਹ ਪਹਿਲੇ ਜਾਮੇ ਵਿੱਚ ਹੈ, ਅੱਜ ਉਹ ਗੁਰੂ ਨਾਨਕ ਰੂਪੀ ਮਹੱਲ 'ਤੇ ਬੈਠਾ ਹੋਇਆ ਹੈ, ਨਿਰਗੁਣ ਸਰੂਪ ਇਸ ਸਰਗੁਣ ਜੋਤ ਵਿੱਚ ਸਮਾਇਆ ਹੋਇਆ। ਇਹ ਨਿਤਨੇਮ ਲਾਜ਼ਮੀ ਹੈ। ਨਿਤਨੇਮ ਕੀ ਹੈ? ਜੋ ਨਿਤ ਕਰੀਏ। ਦੇਖੋ, ਅਸੀਂ ਸਰੀਰ ਨੂੰ ਚੱਲਦਿਆਂ ਰੱਖਣ ਲਈ ਬੜਾ ਕੁਝ ਨਿਤ ਕਰਦੇ ਹਾਂ। ਦੋ ਸੰਸਾਰ ਨੇ ਤੇਰੇ, ਇੱਕ ਅਧਿਆਤਮਕ ਦੁਨੀਆ ਹੈ, ਇੱਕ ਸਥੂਲ ਦੁਨੀਆ, ਇੱਕ ਮਨ ਦਾ ਸੰਸਾਰ ਹੈ, ਇੱਕ ਤਨ ਦਾ ਸੰਸਾਰ ਹੈ। ਅਤੇ ਇੱਕ ਵੀਰ ਮੈਨੂੰ ਪੁੱਛਦਾ ਵੀ ਇੱਕੇ ਦਿਨ ਕੀਤੇ ਨਹੀਂ ਸਰਦਾ, ਵੀ ਦਵਾਈ ਇੱਕੇ ਦਿਨ ਖਾ ਲਈਏ, ਰੋਗ ਵੱਡੇ ਨੇ, ਵੈਰੀ ਪੰਜ ਨੇ, ਰੋਗ ਵੱਡੇ ਨੇ, ਬਿਮਾਰੀਆਂ ਵੱਡੀਆਂ, ਅਤੇ ਡਾਕਟਰ ਨੂੰ ਆਖੇ ਇੱਕੇ ਦਿਨ ਦਵਾਈ ਖਾਇਆ ਨਹੀਂ ਸਰਦਾ, ਅਤੇ ਕਿੰਨੇ ਕੁ ਦਿਨ ਇਹਦੀ ਮਾਂ ਹੁਣ ਖੈਰ ਮਨਾਉਂਗੀ, ਇਹਦੇ ਦਵਾਈ ਛੱਡ ਗਿਆ, ਰੋਗ ਨੇ ਲੈ ਬਹਿਣਾ ਇਸਨੂੰ। ਰੋਗ ਜਨਮਾਂ ਜਨਮਾਂਤਰਾਂ ਦੇ ਲੱਗੇ ਨੇ, ਚੰਮ ਬਦਲਦਾ ਗਿਆ, ਤਨ ਬਦਲਦਾ ਗਿਆ, ਮਨ ਤਾਂ ਉਹੀ ਹੈ ਨਾ, ਮਨ ਤੂੰ ਜੋਤ ਸਰੂਪ ਹੈ, ਜੋਤ ਨਹੀਂ ਮਰਦੀ, ਮਨ ਨਹੀਂ ਮਰਦਾ, ਕਿਤੇ ਚੌਵਾਂ ਲੱਤਾਂ 'ਤੇ ਸੀ, ਅੱਜ ਦੋਵਾਂ 'ਤੇ ਆ ਗਏ ਹਾਂ, ਚੰਮ ਹੀ ਬਦਲਿਆ। ਬੜੇ ਚਿਰ ਦਾ ਕੰਮ ਪਿੱਛੇ ਲੱਗਾ, ਜਦੋਂ ਚੌਵਾਂ ਲੱਤਾਂ 'ਤੇ ਸੀ, ਪਸ਼ੂ ਵਰਗਾ ਕੰਮ ਹੀ ਕੋਈ ਨਹੀਂ, ਆਪਾਂ ਜਾਣਦੇ ਹਾਂ, ਪਸ਼ੂ ਵਰਗਾ ਲੋਭੀ ਕੋਈ ਨਹੀਂ, ਸਾਰੀ ਦਿਹਾੜੀ ਢਿੱਡ ਭਰਿਆ ਵੀ ਹੋਵੇ ਤਾਂ ਖੁਰਲੀ ਵਿੱਚ ਪੱਠੇ ਖਾਣੋ ਹੀ ਨਹੀਂ ਹਟਦਾ, ਅਤੇ ਕ੍ਰੋਧ ਵੀ ਪਸ਼ੂ ਵਿੱਚ ਬੜਾ ਰੱਜ ਪੁੱਜ ਕੇ, ਅਤੇ ਫਿਰ ਜਿਹੜੇ ਭੈਣ ਭਾਈ ਨਾਲ ਖੁਰਲੀ 'ਤੇ ਬੱਝੇ ਉਹਨਾਂ ਨਾਲ ਹੀ ਸਿੰਗ ਫਸਾ ਛੱਡਦਾ। ਉਦੋਂ ਦਾ ਦੇ ਨਾਲ ਤੁਰਿਆ ਆ ਰਿਹਾ ਸਭ ਕੁਝ, ਅਤੇ ਐਡੀ ਛੇਤੀ ਹੁਣ ਇੱਕੇ ਦਿਨ ਖੁਰਾਕ ਖਾਧਿਆਂ ਕਿੱਦਾਂ ਗਲੋਂ ਰਹਿ ਜਾਣੇ ਰੋਗ? ਤਨ ਦੇ ਸੰਸਾਰ ਨੂੰ ਚੱਲਦਿਆਂ ਰੱਖਣ ਦੇ ਲਈ ਬੜੇ ਇਲਾਜ ਨੇ। ਰੋਟੀ ਰੋਜ਼ ਖਾਂਦੇ ਜੇ ਕਿ ਨਹੀਂ? ਕਿਉਂ ਖਾਂਦੇ? ਜੇ ਤਨ ਚੱਲਦਾ ਰਹੇ ਤਾਂ ਮੈਂ ਆਖਾਂ ਵੀ ਅੱਜ ਖਾ ਲਈ, ਹੁਣ ਮਹੀਨਾ ਛੱਡ ਖਹਿਣਾ, ਅਤੇ ਤੁਸੀਂ ਆਖਣਾ ਵੀ ਬਾਬਾ ਵੈਰੀ ਹੋ ਗਿਆ ਲੱਗਦਾ, ਇਹ ਲੈ ਕੇ ਬਵੇਗਾ, ਕੋਈ ਚੰਗੀ ਮਤ ਨਹੀਂ ਦਿੰਦਾ, ਛੱਡ ਦਿਓ, ਇੱਕ ਦਿਨ ਖਾ ਲਿਆ, ਹੁਣ ਗਾਂਹ ਕਿਉਂ ਖਾਂਦੇ ਜੇ? ਨਿਤਨੇ ਅਗਲੇ ਦਿਨ ਕਹਿ ਦਈਏ ਤਾਂ ਬੜੀ ਚੰਗੀ ਹੈ, ਵੀ ਕੱਲ੍ਹ ਦੇ ਹਜੇ ਕੀਤਾ ਸੀ, ਰੋਟੀ ਖਾਂਦੇ ਜੇ ਨਾ। ਤਨ ਨੂੰ ਚੱਲਦਿਆਂ ਰੱਖਣ ਲਈ ਸਾਹ ਲੈ ਲਿਆ ਤੁਸੀਂ, ਚੰਗਾ ਵੱਡਾ ਸਾਹ ਲੈ ਲਓ, ਅਤੇ ਮੈਂ ਆਖਾਂ ਵੀ ਅਗਲਾ ਨਾ ਲਈ ਹੁਣ, ਅਤੇ ਤੁਹਾਡਾ ਇਰਾਦਾ ਵੀ ਹੁਣ ਇੱਥੇ ਹੀ ਕੀਰਤਨ ਸੋਲਾ ਪੜਿਆ ਜਾਣਾ, ਅਗਲਾ ਨਾ ਲਈ ਹੁਣ, ਇਹੀ ਹੈ ਵੀ ਵੈਰੀ ਹੋ ਗਿਆ, ਅਗਲਾ ਸਾਹ ਨਾ ਲਿਆ ਤਾਂ ਮੌਤ ਆਵੇਗੀ। ਸਾਹ ਵੀ ਰੋਜ਼ ਲੈਣਾ, ਤਨ ਨੂੰ ਚੱਲਦਿਆਂ ਰੱਖਣਾ, ਰੋਟੀ ਵੀ ਰੋਜ਼ ਖਾਣਾ, ਤਨ ਨੂੰ ਚੱਲਦਿਆਂ ਰੱਖਣਾ, ਸਾਰੇ ਕੰਮ ਹੀ ਰੋਜ਼ ਕਰਦਾ, ਸਕੂਲ ਵੀ ਬੱਚਾ ਰੋਜ਼ ਹੀ ਜਾਂਦਾ, ਪੜ੍ਹਾਈ ਵੀ ਰੋਜ਼ ਹੀ ਕਰਦਾ, ਕਿਤੇ ਭੁੱਲ ਨਾ ਜਾਵੇ। ਇਹ ਦੁਨੀਆ ਐਸੀ ਹੈ ਕੁਝ ਨਿਤਨੇਮ ਨੇ ਜਿਹੜੇ ਸਥੂਲ ਸਰੀਰ ਨੂੰ ਚੱਲਦਿਆਂ ਰੱਖਣ ਲਈ ਜ਼ਰੂਰੀ ਨੇ। ਰੋਟੀ ਖਾਣੀ ਪੈਣੀ ਹੈ ਰੋਜ਼। ਅੱਕਦਾ ਰੋਟੀ ਤੋਂ? ਨਹੀਂ ਅੱਕਦਾ। ਪਤਾ ਹੈ ਵੀ ਜੇ ਅੱਕ ਗਿਆ ਤਾਂ ਖੁਸ਼ੇ ਵੀ ਹੋ ਜਾਣੇ ਨੇ, ਸਾਹ ਨਹੀਂ ਆਉਣਾ। ਨਾ ਸਾਹ ਲੈਣੋਂ ਅੱਕਿਆ, ਨਾ ਰੋਟੀ ਖਾਣੋਂ ਅੱਕਿਆ, ਨਾ ਤੂੰ ਥੱਕਿਆ। ਸਾਰੇ ਹੀ ਨੇਮ ਤੂੰ ਨਿਭਾਏ ਨੇ, ਕਦੇ ਨਾਗਾ ਨਹੀਂ ਪਾਇਆ ਨਾ ਰੋਟੀ ਖਾਣ ਵਿੱਚ ਨਾ ਸਾਹ ਲੈਣ ਵਿੱਚ। ਅਤੇ ਪਤਾ ਹੈ ਵੀ ਜੇ ਦੁਕਾਨ 'ਤੇ ਰੋਜ਼ ਨਾ ਗਿਆ ਤਾਂ ਸਾਰਾ ਟੱਬਰ ਭੁੱਖਾ ਮਰੇਗਾ। ਰੋਜ਼ ਜਾਂਦੇ ਜੇ ਨਾ, ਦੁਕਾਨ ਖੋਲ੍ਹਦੇ ਜੇ, ਕਾਰੋਬਾਰ ਰੋਜ਼ ਕਰਦੇ ਜੇ। ਤਨ ਲਈ ਨਿਤਨੇਮ ਜ਼ਰੂਰੀ ਬਣਾ ਰੱਖੇ ਨੇ, ਨਾ ਕਮਾਈ ਛੱਡੀ ਗਈ। ਅਤੇ ਜੇ ਮੈਂ ਆਖਾਂ ਵੀ ਚੱਲ ਕੋਈ ਨਹੀਂ ਅੱਜ ਨਹਾ ਲਿਆ, ਹੁਣ ਮਹੀਨਾ ਰਹਿਣ ਦੇ ਅਗਲੀ ਮੱਸਿਆ 'ਤੇ ਨਹਾ ਲਈ, ਨਹੀਂ। ਤਨ ਨੂੰ ਚੱਲਦਿਆਂ ਰੱਖਣ ਲਈ ਰੋਜ਼ ਇਸ਼ਨਾਨ ਕਰਨਾ ਪੈਂਦਾ, ਸਾਫ ਸਫਾਈ ਕਰਨੀ ਪੈਂਦੀ ਹੈ। ਵੇਖੋ, ਤਨ ਨੂੰ ਚੱਲਦਿਆਂ ਰੱਖਣ ਲਈ ਇਸ਼ਨਾਨ ਵੀ ਕੀਤਾ, ਰੋਟੀ ਵੀ ਰੋਜ਼ ਖਾਧੀ, ਸਾਹ ਵੀ ਲੈਣੋਂ ਨਹੀਂ ਹਟਦੇ। ਮਨ ਦੀ ਦੁਨੀਆ ਲਈ ਇੱਕੋ ਹੀ ਕਰਮ ਹੈ, ਬਹੁਤੇ ਨਹੀਂ, ਉਹ ਹੈ ਗੁਰੂ ਕੀ ਬਾਣੀ ਦਾ ਨਿਤਨੇਮ। ਉਹ ਕਰਦਾ ਕਿਉਂ ਅੱਕ ਜਾਂਦਾ? ਉਹ ਕਰਦਾ ਕਿਉਂ ਥੱਕ ਜਾਂਦਾ? ਜੇ ਉਹ ਕਰਦਾ ਥੱਕ ਗਿਆ ਅੱਕ ਗਿਆ, ਜਿਵੇਂ ਚੰਮ ਦੇ ਨਿਤਨੇਮ ਛੱਡੇਗਾ ਤੇ ਚੰਮ ਮਿੱਟੀ ਹੈ, ਮਨ ਦੇ ਛੱਡੇਗਾ ਤੇ ਇੱਕ ਦਿਨ ਹੀ ਮਿੱਟੀ ਨਹੀਂ ਹੋਣਾ, ਰਾਵਣ ਵਾਂਗੂ ਸਦੀਆਂ ਤੱਕ ਮਿੱਟੀ ਹੁੰਦਾ ਰਹੇਗਾ। ਵਿਕਾਰਾਂ ਨੇ ਢਾ ਲੈਣਾ, ਕਾਮ ਕ੍ਰੋਧ ਲੋਭ ਨੇ ਜਕੜ ਲੈਣਾ, ਇਹਨਾਂ ਰੋਗਾਂ ਛੱਡਣਾ ਹੀ ਨਹੀਂ ਹੈ ਜੇ ਨਿਤਨੇਮ ਨਾ ਕੀ ਜਾ। ਬਾਣੀ ਪੜ੍ਹਨੀ ਹੈ ਤੇ ਬਾਬਾ ਜੀ ਰੋਜ਼ ਕਰਨ ਦੀ ਲੋੜ ਨਹੀਂ ਹੈ, ਦਰਿਆਵੀ ਕਰਮ ਕਰੀ ਜਾਓ। ਮਨ ਦਾ ਵੀ ਇੱਕ ਸੰਸਾਰ ਹੈ, ਸੂਖਸ਼ਮ ਵੀ ਇੱਕ ਦੁਨੀਆ ਹੈ। ਕਈ ਗਿਆਨੀ ਅਰਥ ਕਰਦੇ ਕਹਿ ਦਿੰਦੇ ਜੀ ਆਹ ਸੂਖਸ਼ਮ ਅਰਥ ਹੈ, ਅਧਿਆਤਮਕ ਅੰਦਰ ਦਾ ਅਰਥ ਹੈ, ਹੁਣ ਬਾਹਰੀ ਅਰਥ ਹੈ। ਅੰਦਰ ਵੀ ਇੱਕ ਦੁਨੀਆ ਹੈ, ਅੰਦਰ ਵੀ ਇੱਕ ਸੰਸਾਰ ਵੱਸਦਾ ਹੈ। ਸੋ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਵੀ ਕਰਨਾ ਤੇ ਨਿਤ ਪੈਣਾ ਹੈ, ਛੱਡਿਆ ਗੁਜ਼ਾਰਾ ਨਹੀਂ ਹੋਵੇਗਾ। ਨਾ ਭੋਜਨ ਛੱਡਿਆ, ਜੇ ਛੱਡ ਦਿੱਤਾ ਸਰੀਰ ਮਿੱਟੀ ਹੈ, ਬਾਣੀ ਛੱਡ ਦਿੱਤੀ ਮਨ ਮਿੱਟੀ ਹੈ, ਕਰਨਾ ਤੇ ਰੋਜ਼ ਪੈਣਾ ਹੈ। ਬਹਾਨਾ ਇੱਥੇ ਕੋਈ ਚੱਲਦਾ ਨਹੀਂ, ਜੇ ਅਰਮਾਨ ਚਾਹੀਦਾ ਤੇ ਡਾਕਟਰ ਦੀਆਂ ਦੱਸੀਆਂ ਖੁਰਾਕਾਂ ਤੇ ਖਾਣੀਆਂ ਪੈਣੀਆਂ। ਬਾਕੀ ਪਰਹੇਜ਼ ਰੱਖੋ, ਵਿਕਾਰਾਂ ਤੋਂ ਬਚ ਕੇ ਰਹੋ, ਜਿੱਦਾਂ ਡਾਕਟਰ ਦੱਸਦਾ ਵੀ ਆਹ ਪਰਹੇਜ਼ ਰੱਖੋ, ਔਰ ਵੱਧ ਤੋਂ ਵੱਧ ਯਤਨ ਕਰੋ, ਨਾਮ ਅਭਿਆਸ ਵੱਧ ਜਿੰਨਾ ਕਰ ਲਵੋ ਤੁਹਾਡਾ ਆਪਦਾ ਮੁਨਾਫਾ ਹੈ। ਵੱਧ ਕਰਨ ਵਾਲੇ ਸਤਸੰਗੀ ਤੋਂ ਸਤਪੁਰਸ਼ ਬਣ ਗਏ, ਅਤੇ ਜੇ ਸਿਮਰਨ ਕਰਦੇ ਜੇ ਠੀਕ ਹੈ, ਸਤਸੰਗੀ ਦੀ ਹਸਤੀ ਤਾਂ ਸਾਡੇ ਕੋਲ ਰਹਿੰਦੀ ਹੈ, ਕਿਉਂਕਿ ਸੱਤ ਦੀ ਸੰਗਤ ਹੈ, ਸੱਤ ਦੇ ਬਚਨ ਅਸੀਂ ਕਰਦੇ ਹਾਂ, ਦੁਹਰਾਉਂਦੇ ਹਾਂ, ਯਾਦ ਕਰਦੇ ਹਾਂ। ਨਿਤਨੇਮ ਅਧਿਆਤਮਕ ਦੁਨੀਆ ਲਈ ਜ਼ਰੂਰੀ ਹੈ, ਔਰ ਸਥੂਲ ਦੁਨੀਆ ਦੇ ਵੀ ਦੁੱਖ ਕੱਟਣ ਵਿੱਚ ਸਮਰੱਥ ਹੈ। ਮੈਂ ਵੱਡੇ ਵੱਡੇ ਵੇਖੇ ਨੇ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਦਿੱਤਾ, ਪਰ ਉਹਨਾਂ ਦੇ ਦੁੱਖ ਸੁਖਮਣੀ ਨੇ ਕੱਟੇ ਹੋਏ ਨੇ, ਉਹਨਾਂ ਦੇ ਦੁੱਖ ਸੁਖਮਣੀ ਨੇ ਉਡਾਏ ਹੋਏ ਨੇ। ਗੱਲ ਫਿਰ ਉੱਥੇ ਹੀ ਹੈ, ਸਾਇੰਸ ਦੀ ਦੁਨੀਆ ਸੀਮਿਤ ਹੈ, ਗੁਰੂ ਨਾਨਕ ਦੀ ਅੱਖ ਦੂਰ ਜਾਂਦੀ ਹੈ, ਹਕੀਮ ਡਾਕਟਰ ਦੀ ਦੁਨੀਆ ਸੀਮਿਤ ਹੈ, ਗੁਰੂ ਨਾਨਕ ਬਹੁਤ ਅੱਗੇ ਬੈਠਾ। ਕਣ ਕਲ ਹੈ ਸਭ ਦਿਵਸ ਸਾਸ ਨਹਿ ਬੜਨ ਘਟਣ ਤਿਲ ਸਾਰ। ਗੁਰੂ ਨਾਨਕ ਚਾਹਵੇ ਤੇ ਸਾਹ ਵਧਾ ਸਕਦਾ, ਜੇ ਗੁਰੂ ਨਾਨਕ ਵਿਪਰੀਤ ਚੱਲ ਪਿਆ ਤੇ ਇੱਕ ਤਿਲ ਜਿੰਨਾ ਸਾਹ ਨਹੀਂ ਕੋਈ ਹਕੀਮ ਤੈਨੂੰ ਵੱਧ ਦਵਾ ਸਕਦਾ, ਜੇ ਉਹਦੀ ਨਦਰ ਪੁੱਠੀ ਹੋ ਗਈ। ਆਪਾਂ ਪੜ੍ਹਦੇ ਹਾਂ ਨਾ, ਨਦਰ ਉਪੱਠੀ ਜੇਕਰ ਸੁਲਤਾਨਾ ਕਹੋ, ਵੱਡੇ ਵੱਡੇ ਸੁਲਤਾਨਾਂ ਨੂੰ ਮਿੱਟੀ 'ਚ ਰੋਲ ਦਿੰਦਾ ਜੇ ਪੁੱਠਾ ਚੱਲ ਪਵੇ, ਖਿਲਾਫ਼ ਚੱਲ ਪਵੇ ਤੇ ਹੱਕ ਵਿੱਚ ਹੈ ਅਤੇ ਮਿੱਟੀ 'ਚ ਰੁਲਦਿਆਂ ਨੂੰ ਤਖ਼ਤ 'ਤੇ ਪਾ ਦਿੰਦਾ ਹੈ, ਇਹ ਉਹਦੀ ਮਰਿਆਦਾ ਹੈ। ਗਰੀਬਾਂ ਨੂੰ ਨਿਵਾਜਦਾ ਹੈ ਅਤੇ ਗਨੀਮਾਂ ਨੂੰ ਗਾਲਦਾ ਹੈ, ਝੁਕਣ ਵਾਲਿਆਂ ਨੂੰ ਸੀਨੇ ਲਾਉਂਦਾ, ਤੁਹਾਡਾ ਬੱਚਾ ਹੀ ਜਿਹੜਾ ਅੱਗੋਂ ਅੱਖਾਂ ਕੱਢੇ ਤੇ ਬਾਪੂ ਕੁਝ ਵੀ ਨਹੀਂ ਦਿੰਦਾ ਉਹਨੂੰ, ਅਤੇ ਜਿਹੜਾ ਚਰਨਾਂ 'ਤੇ ਹੱਥ ਰੱਖੇ, ਸਿਰ ਰੱਖੇ, ਬਾਪੂ ਦਾ ਬਚਨ ਮੰਨੇ ਤਾਂ ਬਾਪੂ ਸਭ ਕੁਝ ਹੀ ਦੇ ਦਿੰਦਾ। ਇੱਦਾਂ ਦਾ ਹੀ ਰੱਬ ਦਾ ਦਾਰ ਹੈ। ਮੰਨੀਏ ਤੇ ਲਾਇਕ ਬੱਚੇ ਹੈ, ਸਭ ਕੁਝ ਝੋਲੀ ਪਾਵੇਗਾ। ਨਾ ਮੰਨੀਏ ਤੇ ਨਲਾਇਕਾਂ ਅਤੇ ਨਲਾਇਕਾਂ ਨੂੰ ਡਾਂਗਾਂ ਹੀ ਹੁੰਦੀਆਂ ਨੇ, ਮਿਲਦਾ ਕੱਖ ਨਹੀਂ ਜੇ ਕਰੋ। ਨਿਤਨੇਮ ਅਸੀਂ ਤਾਂ ਕਰਨਾ ਲਾਇਕ ਬਣੀਏ, ਜਿਵੇਂ ਨਿਤ ਜੋਬ ਕਰਦੇ ਜੇ, ਮਾਇਆ ਕਮਾਉਂਦੇ ਜੇ, ਬੱਚਿਆਂ ਦੀ ਪਰਵਰਿਸ਼ ਕਰਦੇ ਜੇ, ਤਨ ਦੀ ਪਰਵਰਿਸ਼ ਕਰਦੇ ਜੇ, ਮਨ ਵੱਲ ਵੀ ਧਿਆਨ ਦਿਆ ਕਰੋ, ਯਤਨ ਕਰਿਆ ਕਰੋ। ਔਖਾ ਹੈ ਤੜਕੇ ਉੱਠਣਾ, ਔਖਾ ਹੈ ਚੌਂਕੜਾ ਮਾਰਨਾ, ਪਰ ਉਹਦਾ ਤਰਲਾ ਲਿਆ ਕਰੀਏ ਨਾ। ਕਈ ਆਖਣਗੇ ਘੁੰਡੀ ਕੀ ਹੈਗੇ, ਮਨ ਨਹੀਂ ਟਿਕਦਾ। ਘੁੰਡੀ ਇੱਕੋ ਹੀ ਜੇ ਆਵੇ ਨਾ, ਲੋਕਾਂ ਕੋ ਕੰਨਾਂ 'ਚ ਫੂਕਾਂ ਮਰਾ ਕੇ ਪੁੜੀਆਂ ਲੈਂਦੇ ਫਿਰੇ, ਉਹ ਘੁੰਡੀ ਇੱਕ ਹੀ ਹੈ ਵੀ ਇਹਦਾ ਤਰਲਾ ਲੈਣਾ ਪੈਂਦਾ ਹੈ। ਗੁਰੂ ਨਾਨਕ ਦਾ ਹੀ ਤਰਲਾ ਹੈ। ਜਿਸ ਦਿਨ ਉਹਨੇ ਕਬੂਲ ਕਰ ਲਿਆ, ਉਸ ਦਿਨ ਫਰੀਦ ਵਾਂਗੂ ਛੱਤੀਆਂ ਵਰ੍ਹਿਆਂ ਦੀ ਬੰਦਗੀ ਹੋ ਸਕਦੀ ਹੈ। ਨਹੀਂ ਕਬੂਲ ਤੇ ਜਪਜੀ ਸਾਹਿਬ ਪੜ੍ਹਦਿਆਂ ਹੀ ਵਾਸੀਆਂ ਲਈ ਜਾਣਗੇ। ਇੱਕੋ ਹੀ ਤਰੀਕਾ ਹੈ ਮਨ ਨੂੰ ਟਿਕਾਉਣ ਦਾ। ਖੋਤਾ ਵਾਰਾ ਨਾ ਫਿਰੇ ਤੂੰ ਤੇ ਭਾਰ ਪਾਈਦਾ, ਤੇ ਭਾਰ ਪਾਇਆ ਹੋਵੇ ਤੇ ਉਹ ਐਵੇਂ ਖਰਾਬ ਨਹੀਂ ਕਰਦਾ ਪਾਣੀ ਦਾ, ਭਾਰ ਪਾਲਾ ਮਨ ਖੋਤੇ ਵਰਗਾਈ। ਇਹਨੂੰ ਵਿਹਲਾ ਰੱਖੇਗਾ ਨਾ, ਇਹਨੇ ਪੁੱਠੇ ਕਰਮ ਹੀ ਕਰਨੇ ਨੇ। ਇਹ ਟਿਕਦਾ ਨਹੀਂ, ਇਹ ਚੰਗੇ ਬੰਦੇ ਜਾਂਦਾ ਹੀ ਨਹੀਂ, ਨਾ ਆਪ ਜਾਵੇਗਾ ਹੋਰਾਂ ਨੂੰ ਵੀ ਡੱਕੇਗਾ। ਇਹਦੇ ਤੇ ਸ਼ੁਭ ਕਰਮਾਂ ਦਾ, ਸਤ ਸੰਤੋਖ ਦਇਆ ਧਰਮ ਦਾ, ਬਾਣੀ ਦਾ ਭਾਰ ਪਾਉਣਾ ਕਰ। ਔਰ ਬਾਪੂ ਨੇ ਸਾਫ਼ ਕਿਹਾ, ਜੇ ਮੇਰਾ ਸਿੱਖ ਬਣਨਾ, ਇਹ ਨਹੀਂ ਵੀ ਦਾੜਾ ਕੇਸ ਰੱਖ ਲਿਆ, ਗਾਤਰਾ ਪਾ ਲਿਆ, ਆਖੇ ਸਿੱਖ ਹੈ, ਤੇ ਬਾਹਰੋਂ ਵਰਦੀ ਪਾਈ ਹੈ, ਵਰਦੀ ਪਾ ਕੇ ਸਕੂਲ ਚਲਿਆ ਗਿਆ, ਕਿਤਾਬ ਕੋਈ ਕੱਢੀ ਨਹੀਂ, ਪੜ੍ਹਿਆ ਕੁਝ ਹੈ ਨਹੀਂ, ਤੇ ਅਗਲਿਆਂ ਨੇ ਫੇਲ ਹੋ ਗਿਆ ਤੇ ਫਿਰ ਬਾਹਰ ਕੱਢ ਦੇਣਾ। ਕੱਲੀ ਵਰਦੀ ਨਾਲ ਗੱਲ ਨਹੀਂ ਬਣੇਗੀ, ਕੀ ਕਰਨਾ ਪੈਣਾ ਜੇ ਬਾਹਰੋਂ ਸਿੰਘ ਬਣੇ ਜੇ ਨਾ। ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ, ਆਹ ਹੁਕਮ ਗੁਰੂ ਦਾ। ਜਿਹੜੇ ਕਹਿੰਦੇ ਸਿਮਰਨ ਨਹੀਂ ਕਰਨਾ, ਤੋਤਾ ਰਟਣਾ, ਆ ਪੜ੍ਹੋ ਬਾਣੀ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਜੋ ਭਲਕੇ ਉੱਠ ਹਰ ਨਾਮ ਧਿਆਵੈ। ਬਸ ਜੀ, ਇੱਕ ਦਿਨ ਧਿਆ ਲਿਆ, ਹੁਣ ਸੰਤ ਬਣ ਕੇ ਕਹਿੰਦੇ ਨਹੀਂ, ਉਦਮ ਕਰੇ ਭਲਕੇ ਪ੍ਰਭਾਤੀ। ਇਹ ਰੋਜ਼ ਅਗਲਾ ਦਿਨ ਜਦੋਂ ਵੀ ਚੜ੍ਹੇ ਇਹ ਕਰਮ ਤੈਨੂੰ ਕਰਨਾ ਹੀ ਪੈਣਾ ਹੈ। ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਰਾਤ ਪੈਣੀ ਹੈ, ਦਿਨ ਢਲਦੇ ਜਾਣੇ ਨੇ, ਤੂੰ ਨੇਮ ਨਹੀਂ ਛੱਡਣਾ ਪਾਤਸ਼ਾਹ ਕਹਿੰਦੇ, ਤੇ ਫਿਰ ਕੀ ਅਖਵਾਵੇਂਗਾ, ਫਿਰ ਪੜ੍ਹ ਦਿਓ ਗੁਰ ਸਤਿਗੁਰ ਕਾਜੋ ਫਿਰ ਸਿੱਖ ਅਖਵਾਵੇਂਗਾ। ਕੱਲੀ ਵਰਦੀ ਨਾਲ ਜਾਂ ਸਿੱਖਾਂ ਕਰ ਪੈਦਾ ਹੋਇਆ ਨਹੀਂ, ਵਰਦੀ ਵੀ ਜ਼ਰੂਰੀ ਹੈ, ਦਾਖਲਾ ਲੈਣ ਲਈ ਡਰੈਸ ਤੇ ਪਾਉਣੀ ਪਵੇਗੀ, ਪਰ ਦਾਖਲਾ ਲੈ ਕੇ ਨੰਬਰ ਵੀ ਲੈਣੇ ਪੈਣੇ ਨੇ, ਪੜ੍ਹਨਾ ਵੀ ਪੈਣਾ। ਮੈਂ ਚੰਗੇ ਭਲੇ ਵੇਖੇ ਨੇ, ਦਾਖਲਾ ਲਿਆ ਹੈ, ਨੰਬਰ ਨਹੀਂ ਲਏ ਗਏ, ਤਿਲਕ ਗਏ, ਤੇ ਜਦੋਂ ਤਿਲਕਦੇ ਨੇ ਤੇ ਮੇਰੇ ਵਰਗਾ ਐਵੇਂ ਬਹਾਨੇ ਬਣਾਉਣ ਲੈ, ਉਹਦੇ ਨੂੰ ਤੇ ਅਸੀਂ ਬਿਨਾਂ ਅੰਮ੍ਰਿਤ ਤੋਂ ਹੀ ਚੰਗੇ ਹਾਂ। ਉਹ ਵੇਖੋ ਜੀ, ਪੱਗ ਬੰਨੀ, ਗਾਤਰਾ ਪਾਇਆ, ਅੱਜ ਸ਼ਰਾਬ ਪੀ ਰਿਹਾ ਸੀ, ਇਹ ਤੇ ਤੈਨੂੰ ਦਿਖ ਪਿਆ, ਤੈਨੂੰ ਸੰਤ ਅਤਰ ਸਿੰਘ ਨਾ ਵਿਖਿਆ ਗਾਤਰਾ ਪਾ ਕੇ ਲੱਖਾਂ ਨੂੰ ਅੰਮ੍ਰਿਤ ਛਕਾਉਣ ਵਾਲਾ, ਤੈਨੂੰ ਬਾਬਾ ਜਰਨੈਲ ਸਿੰਘ ਨਾ ਦਿਖਿਆ, ਤੈਨੂੰ ਭਾਈ ਮਰੀਕ ਸਿੰਘ ਨਾ ਦਿਖਿਆ, ਤੈਨੂੰ ਜਨਰਲ ਸ਼ੁਭੇਗ ਸਿੰਘ ਨਾ ਦਿਖਿਆ। ਲੱਖਾਂ ਉਦਾਹਰਨਾਂ ਨੇ, ਠਾਂ ਕਿਉਂ ਵਹਿੰਦਾ, ਦੁਨਿਆਵੀ ਦੁਨੀਆਂ ਵਿੱਚ ਜਦੋਂ ਵਹਿੰਦਾ ਤਾਂ ਵਹਿੰਦਾ, ਆਪਦੀ ਝੌਂਪੜੀ ਨੂੰ ਅੱਗ ਲਾਉਣ ਤੱਕ ਜਾਂਦਾ ਵੀ ਔਡੀ ਕੋਠੀ ਚਾਹੀਦੀ ਹੈ, ਜਿੱਡੀ ਗਵਾਂਢੀਆਂ ਦੀ ਹੈ। ਜਦੋਂ ਵੇਖੇਗਾ ਬਾਹਰੀ ਸਥੂਲ ਦੁਨੀਆਂ ਵਿੱਚ ਤਾਂ ਨੂੰ ਵਹਿੰਦਾ, ਜਦੋਂ ਦੇ ਆਤਮਕ ਦੁਨੀਆਂ ਵਿੱਚ ਵੇਖਣਾ ਉਦੋਂ ਬਿਮਾਰੀ ਪੈ ਜਾਂਦੀ, ਉਦੋਂ ਠਾਂ ਨੂੰ ਵਹਿੰਦਾ ਫਿਰਦਾ, ਉਦੋਂ ਤਾਂ ਨੂੰ ਵੇਖ ਕਿੱਡੇ ਕਿੱਡੇ ਮਹਾਂਪੁਰਸ਼ ਹੋਏ ਨੇ। ਇਹ ਬਹਾਨਾ ਨਹੀਂ ਚੱਲਣਾ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹ ਸਿੱਖ ਅਖਾਏ ਨੇ। ਪੁਰਾਣੇ ਮਹਾਂਪੁਰਸ਼ ਬਾਣੀ ਵੱਧ ਪੜ੍ਹਦੇ ਸੀ, ਕੀਰਤਨ ਸੋਹਲੇ ਤੋਂ ਆਹ ਜਿਹੜਾ ਸ਼ਬਦ ਆਪਾਂ ਪੜ੍ਹਨਾ ਹੈ ਨਾ, ਜੈਕਰ ਕੀਰਤ ਆਖੀ ਹੈ, ਇਹਦੇ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਪੜ੍ਹਨੇ। ਪੁਰਾਣੇ ਮਹਾਂਪੁਰਸ਼ਾਂ ਦੇ ਗੁੜਕੇ ਸਾਹਿਬ ਵੇਖਿਓ, ਬਾਬਾ ਦੀਪ ਸਿੰਘ ਦਾ ਗੁੜਕਾ ਸਾਹਿਬ ਵੇਖਿਓ, ਦਿਹਾੜੀ ਲੱਗ ਜਾਂਦੀ ਹੋਵੇਗੀ, ਇਹਨਾਂ ਨਿਤਨੇਮ ਹੈ। ਸੌਖੀ ਦੀ ਗੱਲ ਆ, ਸਮਝ ਲਓ ਜਿੰਨਾ ਓਵਰ ਟਾਈਮ ਲਾਓਗੇ ਉਨੇ ਨੋਟ ਵੱਧ ਵੱਟੀਦੇ ਨੇ। ਇਹਨਾਂ ਓਵਰ ਟਾਈਮ ਲਾਇਆ ਸਾਦਾ, ਐਵੇਂ ਨਹੀਂ 75 ਵਰ੍ਹਿਆਂ ਦੀ ਉਮਰ ਵਿੱਚ ਆਖੀ ਖਾਂ ਬਾਪੂ ਨੂੰ ਜੱਗ ਪਾਣੀ ਦਾ ਫੜ ਕੇ ਆਪੇ ਪੀ ਲੈ, ਜੱਗ ਨਹੀਂ ਚੁੱਕਿਆ ਜਾਂਦਾ, 18 ਸੇਰ ਦਾ ਕੰਡਾ ਚੁੱਕੀ ਫਿਰਦਾ ਹੈ, ਤੇ ਚੁੱਕੀ ਵੀ ਬਿਨਾਂ ਸਿਰ ਤੋਂ ਫਿਰਦਾ ਹੈ, ਸਿਰ ਨਾ ਤਾਂ ਚੁੱਕ ਸਕਦਾ ਕੋਈ, ਇਹ ਕਿੱਦਾਂ ਹੋ ਗਿਆ। ਤੁਸੀਂ ਫਿਰ ਸਾਇੰਸ 'ਤੇ ਬਹਿ ਕੇ ਵੀ ਇਹ ਤਾਂ ਸਾਇੰਸ ਮੰਨਦੀ ਨਹੀਂ, ਤਾਂ ਮੈਂ ਤੁਹਾਨੂੰ ਸਾਇੰਸ ਦੀ ਔਕਾਤ ਅੱਗੇ ਸਮਝਾ ਦਿੱਤੀ ਹੈ, ਇੱਥੇ ਬੈਠੇ ਜੇ 19 ਗ੍ਰਹਿਆਂ 'ਤੇ, ਅਤੇ ਜੇ ਗੁਰੂ ਨਾਨਕ ਲੱਖਾਂ 'ਤੇ ਜਾ ਸਕਦਾ, ਸਾਇੰਸ ਮੰਨੇ ਜਾਂ ਨਾ ਮੰਨੇ, ਬਾਪੂ ਤਲੀ 'ਤੇ ਰੱਖ ਕੇ ਲੜਵਾ ਸਕਦਾ ਹੈ। ਔਰ ਇਹ ਵੀ ਸਾਖੀ ਫੋਕੀ ਨਹੀਂ ਸੁਣਾਉਣੀ, ਨਾਲ ਮਸਾਲਾ ਸੁਣੋ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਮੈਂ ਨਹੀਂ ਕਹਿੰਦਾ ਵੀ ਬਿਨਾਂ ਸਾਹਾਂ ਤੋਂ ਕੋਈ ਲੜ ਸਕਦਾ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਗੁਰੂ ਮੰਨਦੇ ਜੇ ਨਾ, ਮੈਂ ਤਾਂ ਝੂਠ ਮਾਰ ਸਕਦਾ, ਆਖਣਗੇ ਵੀ ਝੂਠ ਮਾਰੇ ਨੇ, ਇਹਨੂੰ ਕਿੱਦਾਂ ਝੂਠਾ ਆਖੋਗੇ। ਇਹ ਤੇ ਪਲ ਪਲ ਕਹਿ ਰਿਹਾ ਹੈ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਇੱਕ ਬੰਨੇ ਤੇ ਇਹ ਗੱਲ ਆਖੇ ਵੀ ਝੂਠ ਨਹੀਂ ਮਾਰਨਾ, ਤੇ ਜੇ ਸਿਰ ਤਲੀ ਤੇ ਰੱਖਿਆ ਨਹੀਂ ਜਾ ਸਕਦਾ ਫਿਰ ਗੁਰੂ ਨਾਨਕ ਨੇ ਫਿਰ ਝੂਠ ਲਿਖਿਆ ਹੈ, ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ। ਇਹ ਕਿਉਂ ਲਿਖਿਆ? ਹੁਣ ਇਹਦੇ ਅਰਥ ਕਰਨਗੇ ਜੀ ਇਹ ਤੇ ਅੰਦਰ ਦੀ ਗੱਲ ਹੈ, ਤੇ ਮੈਂ ਕਿਹਾ ਇਹ ਦਿਖਾਓ ਵੀ ਕਿੱਥੇ ਲਿਖਿਆ ਨਿਰੀ ਅੰਦਰ ਦੀ ਗੱਲ ਹੈ, ਬਾਹਰ ਕਿਉਂ ਨਹੀਂ ਹੋ ਸਕਦੀ ਇਹ? ਇਹ ਕਿਤੇ ਲਿਖਿਆ ਵੀ ਅੰਤਰੀ ਵਰਥੀ ਹੈ ਬਾਣੀ ਦੇ, ਲੱਖਾਂ ਪਤਾਲ ਆਕਾਸ਼ ਅੰਦਰ ਹੈਗੇ, ਬਾਹਰ ਦੀ ਗੱਲ ਹੈ, ਤੇ ਫਿਰ ਇਸ ਤਲੀ ਤੇ ਸਿਰ ਰੱਖਣ ਦੀ ਗੱਲ ਬਾਹਰ ਕਿਉਂ ਨਹੀਂ ਵਾਪਰ ਸਕਦੀ? ਇੱਕੋ ਹੀ ਬਚਨ ਮੈਂ ਤੁਹਾਨੂੰ ਕਹਿ ਦਵਾਂ, ਗੁਰ ਕਰਤਾ ਗੁਰ ਕਰਨ ਹਾਰ। ਗੁਰੂ ਜੋ ਚਾਹੇ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਤਲੀਆਂ ਤੁਲੀਆਂ ਦੇ ਸਿਰ ਤੇ ਛੱਡੋ, ਜੋ ਚਾਹੇ ਕਰ ਸਕਦਾ ਹੈ। ਤੇ ਜੇ ਗੁਰੂ ਇੰਨੀ ਗੱਲ ਕਹਿ ਰਿਹਾ ਹੈ ਵੀ ਮੈਂ ਸਭ ਕੁਝ ਕਰ ਸਕਦਾ, ਤੇ ਤੁਸੀਂ ਤਲੀ ਤੋਂ ਸਿਰ ਲਵਾ ਕੇ ਕਿੱਦਾਂ ਥੱਲੇ ਸੁੱਟ ਦੋਗੇ ਬਾਬਾ ਦੀਪ ਸਿੰਘ ਨੂੰ? ਇਹ ਗੁਰੂ ਨਾਲ ਵੈਰ ਕਮਾ ਰਹੇ ਜੇ, ਸਾਡੀ ਕਿਹੜੀ ਗੱਲ ਹੈ? ਇੱਥੇ ਵਿਚਾਰ ਕਰਕੇ ਗਾਂਹ ਤੁਰ ਜਾਣਾ, ਇਹ ਕੱਟਿਆ ਤੇ ਗੁਰੂ ਦੀ ਬਾਣੀ ਨੂੰ ਜਾ ਰਿਹਾ। ਜਾਂ ਤੇ ਬਾਣੀ ਦੇ ਆਧਾਰ ਤੇ ਸਿੱਧ ਕਰ ਦਿਓ ਵੀ ਸ਼ੀਸ ਨਾਲ ਨਹੀਂ ਲੜਿਆ ਜਾ ਸਕਦਾ, ਬਾਣੀ ਚੋਂ ਸਿੱਧ ਕਰੋ, ਨਹੀਂ ਕਰ ਪਾਵੇਗਾ ਕੋਈ। ਬਾਣੀ ਤੇ ਕਹਿ ਰਹੀ ਹੈ ਗੁਰੂ ਸਮਰੱਥ ਹੈ, ਗੁਰੂ ਅਗਮ ਅਗੋਚਰ ਹੈ, ਗੁਰੂ ਦੀਆਂ ਰਮਜਾਂ ਨੂੰ ਕਿੱਥੇ ਸਮਝਿਆ ਜਾ ਸਕਦਾ ਹੈ? ਗੁਰੂ ਜੋ ਕਰ ਸਕਦਾ ਹੈ, ਆਪਾਂ ਆਪਣੀ ਸੁਰਤੀ ਨਾਲ ਉਹਨਾਂ ਕੀ ਸੋਚਦੇ ਹਾਂ ਵੀ ਬੰਦੇ ਦੀ ਇੰਨੀ ਕੁ ਤਾਕਤ ਹੈ, ਤੇ ਗੁਰੂ ਨੂੰ ਵੀ ਸਮਝ ਲੈਂਦੇ ਵੀ ਸ਼ਾਇਦ ਇੰਨੀ ਕੀ ਤਾਕਤ ਹੋਵੇਗੀ, ਪਰ ਨਹੀਂ, ਗੁਰੂ ਦੀ ਉਡਾਰੀ ਬਹੁਤ ਉੱਚੀ ਹੈ। ਗੁਰੂ ਦੀ ਉਡਾਰੀ ਇੰਨੀ ਉੱਚੀ ਹੈ ਲੱਖਾਂ ਨਾਲ ਲੜਾ ਸਕਦਾ ਹੈ, ਤਲੀ ਤੇ ਸਿਰ ਰਖਵਾ ਸਕਦਾ ਹੈ, ਮੁਰਦਿਆਂ ਨੂੰ ਕਬਰਾਂ ਚੋਂ ਉਠਾ ਸਕਦਾ ਹੈ, ਖੋਪੜ ਲੈ ਜਾਵੇ ਪਰ ਸ਼ੀ ਨਹੀਂ ਹੋਣ ਦਿੰਦਾ, ਐਸੀਆਂ ਬਰਕਤਾਂ ਗੁਰੂ ਦਿੰਦਾ ਹੈ। ਇਹ ਕੋਈ ਸਾਇੰਸਦਾਨ ਕੋਈ ਡਾਕਟਰ ਨਹੀਂ ਇਹ ਬਰਕਤਾਂ ਦੇ ਸਕਦਾ। ਉਹ ਜਿਹੜਾ ਸਮਰੱਥ ਗੁਰੂ ਹੈ ਨਾ, ਉਹ ਫਿਰ ਓਵਰ ਟਾਈਮ ਉਹਦੇ ਨਾਂ ਦਾ ਲਾਉਂਦੇ ਨੇ ਮਹਾਂਪੁਰਸ਼, ਉਹ ਰੱਖਿਆ ਦੇ ਸ਼ਬਦ ਵੀ ਨਾਲ ਪੜ੍ਹਦੇ ਨੇ, ਉਹਨਾਂ ਦੀ ਰਹਿ ਰਾ ਸਾਹਿਬ ਵੀ ਬੇਅੰਤ ਹੈ ਬੇਅੰਤ ਹੈ, ਚੌਪਈ ਸਾਹਿਬ ਵੀ ਬੇਅੰਤ ਹੈ, ਕੋਈ ਗੁਨਾਹ ਥੋੜ੍ਹੀ ਹੈ। ਜਾਂ ਤਾਂ ਕਹਿ ਦਵੋ ਵੀ ਇੰਨਾ ਪੜ੍ਹਨਾ ਜੇ ਇਦੋਂ ਅੱਗੇ ਕੀਤੀ ਨਾ ਚੌਪਈ ਤੇ ਪਾਪ ਹੋ ਜਾਵੇਗਾ। ਇਹ ਪੰਜ ਬਾਣੀਆਂ ਪੜ੍ਹਨੀਆਂ ਇਹ ਡਿਊਟੀ ਹੈ, ਅਤੇ ਜੇ ਸਵੇਰੇ ਹੀ ਸੁੰਦਰ ਗੁੜਕਾ ਪੜ੍ਹ ਦਿੱਤਾ ਹੈ, ਕੋਈ 18 ਪੜ੍ਹ ਲਏ, ਕੋਈ 20 ਬਾਣੀਆਂ ਪੜ੍ਹ ਲਏ, ਕੋਈ 25 ਅੰਗ ਕਰ ਲਏ, ਕੋਈ ਗੁਨਾਹ ਹੋ ਗਿਆ? ਓਵਰ ਟਾਈਮ ਹੀ ਲਾਇਆ, ਅਤੇ ਓਵਰ ਟਾਈਮ ਦਾ ਸਦਾ ਹੀ ਫਾਇਦਾ ਹੁੰਦਾ, ਜਿਹਦਾ ਡੇੜਾ ਹੁੰਦਾ, ਜੇ ਡੇੜਾ ਡੇਢ ਗੁਣਾ ਪੈਸੇ ਮਿਲਦੇ ਨੇ ਨਾ, ਇੱਥੇ ਪਤਾ ਨਹੀਂ ਕੈਨੇਡਾ ਜਦੋਂ ਮੈਂ ਰਹਿੰਦਾ ਸੀ ਤਾਂ ਉਹ ਡੇਢ ਗੁਣਾ ਦਿੰਦੇ ਨੇ। ਇੱਦਾਂ ਹੀ ਮਾਇਆ ਕਮਾਉਣ ਲਈ ਜੇ ਡੇਢ ਗੁਣਾ ਮਿਲਦੇ ਨੇ ਓਵਰ ਟਾਈਮ ਵਿੱਚ, ਜੇ ਬਾਪੂ ਨਾਨਕ ਨੂੰ ਕਮਾਉਣਾ ਸੀ ਤਾਂ ਕਈ ਗੁਣਾ ਵੱਧ ਮਿਲਣਗੇ, ਤੂੰ ਓਵਰ ਟਾਈਮ ਲਾ ਸਹੀਂ, ਖਾਲੀ ਨਹੀਂ ਜਾਂਦਾ। ਔਰ ਆਪ ਕਹਿ ਰਿਹਾ ਹੈ ਸਿਮਰਨ ਕਰਨ ਲਈ, ਆਪ ਕਹਿ ਰਿਹਾ ਹੈ ਵੀ ਭਲਕੇ ਉੱਠੋ ਫਿਰ ਯਾਦ ਕਰੋ, ਫਿਰ ਪ੍ਰਭਾਤ ਆਵੇਗੀ, ਫਿਰ ਉੱਠੋ ਫਿਰ ਯਾਦ ਕਰੋ, ਖੂਹ ਦੀ ਟਿੰਡ ਵਾਂਗੂ ਗਿੜਦੇ ਜਾਓ, ਇਹ ਕੰਮ ਛੱਡਣਾ ਨਹੀਂ ਹੈ ਕਦੀ, ਇਹ ਛੱਡਣਾ ਨਹੀਂ ਹੈ। ਕਿਉਂਕਿ ਜੇ ਕਮਾਈ ਕਰਨੀ ਛੱਡ ਦਿੱਤੀ ਤਾਂ ਭੁੱਖੇ ਮਰਨਾ ਪੈਣਾ, ਕਿੰਨਾ ਕੁ ਚਿਰ ਉਹ ਜਿਹੜੀ ਸਾਂਭੀ ਹੈ ਕਮਾਈ ਉਹ ਖਾਈ ਜਾਵਾਂਗੇ। ਇਸੇ ਕਰਕੇ ਇਹ ਕਮਾਈ ਕਰਨੀ ਪੈਂਦੀ ਹੈ, ਇਹ ਨਿਤਨੇਮ ਕਰਨਾ ਪਵੇਗਾ। ਔਰ ਮਹਾਰਾਜ ਸੋਹਲੇ ਬਾਣੀ ਦੇ ਸਹਿਤ ਇਸ ਨਿਤਨੇਮ ਦੀ ਜੋ ਸੱਤਵੀਂ ਬਾਣੀ ਹੈ, ਪੰਜ ਅੰਮ੍ਰਿਤ ਵੇਲੇ ਦੀਆਂ, ਸੋਦਰ ਰਹਿ ਰਾਸ ਜਿਹਨੂੰ ਰਹਿ ਰਾਸ ਸਾਹਿਬ ਕਹਿੰਦੇ ਆ, ਰਾਸ ਪੂੰਜੀਆਂ ਨਾਲ ਝੋਲੀਆਂ ਭਰਨ ਵਾਲੀ ਪੜ੍ਹ ਕੇ ਤੇ ਫਿਰ ਸੌਣ ਲੱਗਿਆਂ ਗੁਰੂ ਕਾ ਸਿੱਖ ਇਹ ਪੜ੍ਹਦਾ ਹੈ, ਕੀਰਤੀ ਕਰਦਾ ਕਾਲ ਪੁਰਖ ਦੀ ਉਸ ਖਸਮ ਦੀ। ਔਰ ਜਦੋਂ ਉਹਦੀ ਅਸੀਂ ਕੀਰਤੀ ਕਰਦੇ ਹਾਂ ਫਿਰ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ, ਸਾਡਾ ਖਸਮ ਉਹ ਹੈ, ਫਿਰ ਦੁੱਖ ਸੁੱਖ ਦਾ ਭਾਈਵਾਲ ਉਹ ਹੈ, ਜਿਹਦਾ ਨਾਮ ਜਪੀਏ ਜਿਹਦੀ ਨੌਕਰੀ ਕਰੀਏ ਫਿਰ ਇੱਜ਼ਤ ਦਾ ਰਾਖਾ ਉਹ ਬਣ ਜਾਂਦਾ ਹੈ। ਅਤੇ ਜੇ ਬਾਣੀ ਨਹੀਂ ਪੜ੍ਹਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਤੇ ਫਿਰ ਇੱਧਰ ਉੱਧਰ ਭੱਜੇ ਫਿਰ ਉਹਦੀ ਮੋਹਰ ਨਹੀਂ ਕਦੇ ਵੀ ਲੱਗੇਗੀ, ਉਹਦੇ ਸਿੱਖ ਨਹੀਂ ਅਸੀਂ ਕਦੇ ਵੀ ਬਣ ਸਕਦੇ। ਬਾਬਾ ਗੁਰਬਚਨ ਸਿੰਘ ਹੋਏ ਨੇ ਭਿੰਡਰਾਂ ਵਾਲੇ, ਵਿੱਦਿਆ ਮਾਰਦੰਡ ਬ੍ਰਹਮ ਦੀ ਅਵਸਥਾ ਨੂੰ ਪ੍ਰਾਪਤ ਆ। ਜਿੰਨੇ ਵੀ ਸਿੰਘ ਸਾਹਿਬ ਗਿਆਨੀ ਧਿਆਨੀ ਦੇਖੋਗੇ ਨਾ ਦਰਬਾਰ ਸਾਹਿਬ ਜਾਂ ਕਿਤੇ ਵੀ, ਇੱਥੇ ਤਾਂ ਭਾਈ ਗੁਰਦਾਸ ਕਹਿੰਦਾ ਇੱਕ ਸਿੱਖ ਨੂੰ ਹੀ ਗੁਰਮਤ ਨਾਲ ਜੋੜ ਦੇ, ਇੱਕ ਸਿੱਖ ਨੂੰ ਗੁਰਮਤੀਆ ਬਣਾ ਦੇ ਅਤੇ 100 ਸੋਨੇ ਦਾ ਮੰਦਰ ਦਾਨ ਕਰਨ ਨਾਲੋਂ ਵੱਧ ਪੁੰਨ ਹੈ। ਜੈਸੇ 7 ਮੰਦਿਰ ਕੰਚਨ ਕੇ ਉਸਾਰ ਦੀਨੇ, 100 ਮੰਦਰ ਬਣਾ ਕੇ ਦਾਨ ਕਰਦੇ ਅਤੇ ਇੱਕ ਮਨਮਤੀਏ ਨੂੰ ਗੁਰਮਤ ਦੇ ਲੜ ਲਾ ਦੇ, ਉਹ 100 ਮੰਦਰ ਦਾਨ ਕਰਨ ਨਾਲੋਂ ਤੇਰੀ ਬੱਲੇ ਬੱਲੇ ਲੋਕ ਪ੍ਰਲੋਕ ਵਿੱਚ ਗੁਰੂ ਨਾਨਕ ਜਾਦੀ ਕਰਵਾਵੇਗਾ। ਗ੍ਰੰਥੀ ਸਿੰਘ ਬਣਾ ਦੇ ਕਿਸੇ ਨੂੰ ਬੜਾ ਵੱਡਾ। ਅਤੇ ਬਾਬਾ ਗੁਰਬਚਨ ਸਿੰਘ ਨੇ ਹਜ਼ਾਰਾਂ ਗਿਆਨੀ ਬਣਾਏ ਨੇ ਕਥਾਵਾਚਕ, ਜਿਨ੍ਹਾਂ ਗਾਂਹ ਲੱਖਾਂ ਜੋੜੇ ਹੋਣਗੇ। ਉਹਨਾਂ ਇੱਕ ਬਚਨ ਕਰਨਾ, ਕਿਉਂਕਿ ਬਚਨ ਸਮੇਂ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ। ਉਹਨਾਂ ਨੂੰ ਕਿਸੇ ਨੇ ਆਖਿਆ ਜੀ ਜੇ ਨਿਤਨੇਮ ਦਾ ਨਾਗਾ ਪੈ ਜਾਵੇ, ਕਹਿੰਦੇ ਨਾਗਾ ਪੈਣਾ ਹੀ ਨਹੀਂ ਚਾਹੀਦਾ। ਹੁਣ ਆਪਾਂ ਨੂੰ ਪਤਾ ਹੈ ਵੀ ਪੈਸੇ ਤਾਂ ਲੋਕਾਂ ਤੋਂ ਉਦੋਂ ਹੁੰਦੇ ਨਹੀਂ ਸੀ ਅਤੇ ਘਿਓ ਦਾ ਮੁੱਲ ਬਹੁਤ ਹੁੰਦਾ ਸੀ, ਘਿਓ ਮਹਿੰਗਾ ਬੜਾ ਸੀ। ਜਿਹੜੇ ਬਜ਼ੁਰਗ ਦਾਨੇ ਪਰਦਾਨੇ ਮਾਈਆਂ ਪੰਜਾਬ ਵਿੱਚ ਜਿਨ੍ਹਾਂ ਨੇ ਕੁਝ ਸਮਾਂ ਹੰਢਾਇਆ ਹੈ, ਉਹ ਜਾਣਦੇ ਨੇ ਵੀ ਘਿਓ ਦਾ, ਦੇਸੀ ਘਿਓ ਦਾ, ਡਾਲਡੇ ਦਾ ਨਹੀਂ, ਦੇਸੀ ਦਾ ਮੁੱਲ ਬੜਾ ਸੀ ਅਤੇ ਪੈਸਾ ਤਾਂ ਉਦੋਂ ਲੱਭਦਾ ਨਹੀਂ ਸੀ, ਫਸਲ ਉਦੋਂ ਹੁੰਦੀ ਨਹੀਂ ਸੀ, ਡੰਗਰਾਂ ਦਾ ਚਾਰਾ ਹੁੰਦਾ ਨਹੀਂ ਸੀ ਅਤੇ ਘਿਓ ਕਿੱਥੋਂ ਆਉਣਾ ਸੀ। ਬੜਾ ਅਮੁੱਲਾ ਸਮਝਿਆ ਜਾਂਦਾ ਸੀ ਘਿਓ ਨੂੰ। ਬਾਬਾ ਗੁਰਬਚਨ ਸਿੰਘ ਨੇ ਆਖਣਾ ਵੀ ਜੇ 100 ਗਾਗਰਾਂ ਵੀ ਘਿਓ ਦੀਆਂ ਰੁੜ ਜਾਣ ਦਾ ਇੰਨਾ ਵੀ ਨੁਕਸਾਨ ਹੋ ਜਾਵੇ ਤਾਂ ਫਿਰ ਵੀ ਨਿਤਨੇਮ ਨਹੀਂ ਛੱਡਣਾ, ਫਿਰ ਵੀ ਨਿਤਨੇਮ ਨਹੀਂ ਛੱਡਣਾ, ਨਾਗਾ ਨਹੀਂ ਪਾਉਣਾ। ਦੁੱਖ ਆਵੇ ਸੁੱਖ ਆਵੇ, ਅਰਾਧਨਾ ਹੈ, ਇੱਕ ਉਦਾਹਰਨ ਦੇਣ ਦਾ ਤਰੀਕਾ ਹੈ। ਪੁਰਾਣੇ ਮਹਾਂਪੁਰਸ਼ਾਂ ਨੇ ਆਪਣੇ ਸਮੇਂ ਦੀ ਉਦਾਹਰਨ ਦਿੰਦੇ ਨੇ, ਤਾਂ ਹੀ ਕਹਿੰਦੇ ਨੇ ਜੇ ਸਿੱਖ ਖਵਾਉਣਾ ਹੀ, ਦੁੱਖ ਆ ਜਾਵੇ ਸੁੱਖ ਆ ਜਾਵੇ, ਤੂੰ ਆਖੇ ਵੀ ਅੱਜ ਤੜਕੇ ਨਹੀਂ ਉੱਠਣਾ, ਕਹਿੰਦੇ ਨਾਗਾ ਨਾ ਪਾਈ। ਯਤਨ ਕਰੀ ਜਿੰਨਾ ਚਾਹੇ ਨੁਕਸਾਨ ਹੋ ਗਿਆ, ਯਤਨ ਕਰੀ ਨਿਤਨੇਮ ਨਾ ਛੱਡ ਦਈ, ਕਿਉਂਕਿ ਜੇ ਸੁੱਖ ਵੇਲੇ ਮਾਪਿਆਂ ਦਾ ਪੱਲਾ ਨਹੀਂ ਛੱਡਿਆ ਤਾਂ ਦੁੱਖ ਵੇਲੇ ਹੀ ਮਾਤਾ ਪਿਤਾ ਹੀ ਕੰਮ ਆਉਂਦੇ ਨੇ, ਗੁਆਂਢੀਆਂ ਥੋੜ੍ਹਾ ਧਰਵਾਸਾ ਦੇਣਾ। ਦੁੱਖ ਆਇਆ ਪੰਡਤਾਂ ਕੋਲ ਭੱਜਾ ਫਿਰੇ, ਟੱਲ ਖੜਕਾਉਂਦਾ ਫਿਰੇ, ਕਬਰਾਂ ਨੂੰ ਪੂਜਦਾ ਫਿਰੇ, ਗੁਰੂ ਨਾਨਕ ਨੂੰ ਛੱਡ ਕੇ ਹੋਰ ਲੋਕਾਂ ਤੋਂ ਕੰਨਾਂ ਰਫੂਕਾਂ ਮਰਵਾਵੇ, ਨਹੀਂ। ਜੇ ਸੋਖੇ ਦੇ ਦਰ 'ਤੇ ਲਏ ਨੇ ਤਾਂ ਦੁੱਖ ਵਿੱਚ ਵੀ ਪੱਲਾ ਇੰਨਾ ਹੀ ਫੜਨਾ ਹੈ, ਨਹੀਂ ਤਾਂ ਟੁੱਟ ਜਾਵੇਗਾ, ਮੁੱਕ ਜਾਵੇਗਾ। ਮਾਤਾ ਪਿਤਾ ਹੀ ਆਸਰਾ ਆਉਂਦੇ ਨੇ, ਅਤੇ ਸਾਡੇ ਮਾਤਾ ਪਿਤਾ ਕੌਣ ਨੇ? ਤੂੰ ਗੁਰ ਪਿਤਾ, ਤੂੰ ਹੈ ਮੇਰਾ, ਉਹੀ ਸਭ ਕੁਝ ਹੈ, ਉਹੀ ਮੇਰਾ ਮਾਤਾ ਹੈ, ਉਹੀ ਮੇਰਾ ਪਿਤਾ ਹੈ, ਉਹੀ ਸਾਡਾ ਆਸਰਾ ਹੈ, ਉਹ ਜਿਹੜਾ ਗੁਰੂ ਨਾਨਕ ਹੈ, ਉਹ ਜਿਹੜਾ ਸਾਡਾ ਮਾਤਾ ਪਿਤਾ ਹੈ। ਮਾਂ ਪਿਓ ਨੂੰ ਚੇਤੇ ਰੱਖੀਏ, ਮਾਂ ਪਿਓ ਅੰਗ ਸੰਗ ਰਹਿੰਦਾ ਹੈ, ਇੱਥੋਂ ਤੱਕ ਕਹਿ ਦਿੱਤਾ ਬਾਣੀ ਨੇ। ਆਪਾਂ ਨਾ ਅੱਜ ਕੱਲ੍ਹ ਤਾਂ ਗੱਡੀਆਂ ਗੁੱਡੀਆਂ ਆਪਣੇ ਕੋਲ ਚੰਗੀਆਂ, ਪੁਰਾਣਿਆਂ ਸਮਿਆਂ ਵਿੱਚ ਕੋਈ ਸਾਧਨ ਨਹੀਂ ਸੀ, ਸ਼ਮਾਈ ਸਿੱਖ ਆਉਂਦੇ ਸੀ ਗੁਰੂ ਘਰ ਆਪਣਾ ਦਸਵੰਧ ਲੈ ਕੇ, ਫਸਲਾਂ ਕੱਟ ਕੁੱਟ ਕੇ, ਔਰ ਅਰਦਾਸ ਕਰਨੀ ਪਾਤਸ਼ਾਹ ਵੀ ਰੋਜ਼ ਦੀਦਾਰੇ ਬਖਸ਼ਿਆ ਕਰੋ, ਅਤੇ ਬਾਪੂ ਬਖਸ਼ ਦਿੰਦਾ ਹੋਵੇਗਾ। ਯਾਦ ਕਰੀਏ ਤਾਂ ਕਿਵੇਂ ਨਹੀਂ ਬਖਸ਼ਦਾ, ਕਿਸੇ ਨੂੰ ਸਾਰੀ ਦਿਹਾੜੀ ਯਾਦ ਕਰੋ ਅਤੇ ਉਹ ਬੰਦਾ ਸੁਪਨੇ 'ਚ ਆ ਜਾਂਦਾ, ਤੁਹਾਡੇ ਤਾਂ ਰੱਬ ਕਿਉਂ ਨਾ ਬਖਸ਼ਦਾ ਹੋਵੇਗਾ, ਰੱਬ ਕਿਉਂ ਨਾ ਚੇਤੇ ਆਉਂਦਾ ਹੋਵੇਗਾ। ਸਾਡੇ ਕੋਲ ਸਭ ਸਾਧਨ ਨੇ, 5 ਮਿੰਟ ਨਹੀਂ ਲੱਗਦੇ ਗੁਰੂ ਘਰ ਆਉਣਾ ਹੋਵੇ ਤੇ, ਫਿਰ ਵੀ ਮਿੱਟੀ ਵਿੱਚ ਇੰਨੇ ਰੁੱਝ ਜਾਂਦੇ ਹੈ, ਆਖਣਗੇ ਚਲੋ ਵੀਕਐਂਡ 'ਤੇ ਹੀ ਚੱਲਾਂਗੇ, ਨਹੀਂ ਸਮਾਂ ਤੁਹਾਡੇ ਕੋਲ ਬਹਿਣ ਦਾ, ਇਹਦੇ ਦੀਦਾਰੇ ਕਰਿਆ ਕਰੋ। ਮਲੇਸ਼ੀਆ 'ਚ ਕਿੰਨੇ ਆਉਣਾ ਸੀ ਜੇ ਉਹਨੇ ਸਰਬੰਸ ਵਾਰ ਕੇ ਤੁਹਾਨੂੰ ਯਾਦ ਨਾ ਕਰਵਾਇਆ ਹੁੰਦਾ, ਤੇ ਗੁਲਾਮੀ ਸੀ ਸਾਡੇ ਕੋਲ, ਕੀ ਸੀ ਉੱਥੇ ਦੱਸੋ, ਆ ਇੰਨੇ ਬੈਠੇ ਰਹੇ, ਕਿਹੜਾ ਸ਼ਾਹ ਸੀ ਉੱਥੇ, ਗੁਲਾਮੀ ਸੀ ਨਾ ਮੁਗਲਾਂ ਦੀ। ਅਤੇ ਜੇ ਬਾਪੂ ਤਲਵਾਰ ਲੈ ਕੇ ਆਪਣੇ ਘਰ ਦੇ ਚਿਰਾਗ ਬੁਝਾ ਕੇ, ਆ ਤੁਹਾਡੇ ਬੱਚੇ ਤੁਹਾਡੇ ਘਰਾਂ ਦੇ ਚਿਰਾਗ ਜਗਦੇ ਰੱਖੇ ਨੇ ਉਸਨੇ, ਅਤੇ 5 ਮਿੰਟ ਕੱਢ ਕੇ ਮੱਥਾ ਨਹੀਂ ਟੇਕਣ ਆਉਣਗੇ, ਅਤੇ ਲੈ ਉਹ ਆਉਂਦਾ ਪਰ ਉਦੋਂ ਸਿਰੋਂ ਪਾਣੀ ਨਾ ਗਿਆ, ਮੰਜੇ 'ਤੇ ਪੈ ਕੇ ਆਏ ਤਾਂ ਕਾਹਦੇ ਆਏ, ਫਿਰ ਜਦੋਂ ਦੁੱਖ ਆਉਂਦਾ ਉਦੋਂ ਆਉਂਦੇ ਹਾਂ ਕਿ ਨਹੀਂ ਆਉਂਦੇ ਆਪਾਂ। ਇਸ ਗੱਲ ਨੂੰ ਯਾਦ ਰੱਖਿਆ ਕਰੋ, ਅਹਿਸਾਨ ਗਿਣਦੇ ਜਾਇਆ ਕਰੋ, ਉਹਦੇ ਅਹਿਸਾਨ ਬੜੇ ਨੇ ਸਾਡੇ 'ਤੇ। ਔਰ ਇਹ ਗੈਰਾਂ ਨੇ, ਮੁਸਲਮਾਨ ਵੀਰਾਂ ਨੇ, ਸਨਾਤਨ ਹਿੰਦੂ ਕਵੀਆਂ ਨੇ ਅਹਿਸਾਨ ਗਿਣੇ ਨੇ ਵੀ ਇੰਨੇ ਕੁ ਕੀਤੇ ਨੇ ਮਾਨਵਤਾ 'ਤੇ ਉਸਨੇ, ਗਿਣਤੀ ਕੋਈ ਨਹੀਂ ਹੈ। ਇੱਥੇ ਜਿੰਨਾ ਸਨਾਤਨ ਧਰਮ ਦਾ ਇਤਿਹਾਸ ਪੜ੍ਹੋ, ਰਾਮ ਜੀ ਲੜ ਰਹੇ ਨੇ ਪਰ ਘਰ ਦੀ ਲੜਾਈ ਹੈ, ਬੀਬੀ ਸੀਤਾ ਦੀ ਘਰ ਦੀ ਲੜਾਈ ਹੈ, ਕ੍ਰਿਸ਼ਨ ਜੀ ਲੜ ਰਹੇ ਨੇ ਤਖਤ ਦੀ ਲੜਾਈ ਹੈ, ਅਤੇ ਕਲਗੀਧਰ ਨੇ ਨਿਆਣੇ ਨੌਕਰੀ ਲਵਾਉਣੇ ਸੀ, ਕਾਹਦੀ ਲੜਾਈ ਹੈ? ਕੋਈ ਇਸਤਰੀ ਦੀ ਹੈ, ਕੋਈ ਤਖਤ ਦੀ ਹੈ, ਸਿਰਫ ਸਾਡੇ ਗਲੋਂ ਸੰਗਲ ਲਾਉਣ ਦੀ ਲੜਾਈ ਹੈ। ਅਤੇ ਲਾ ਕੇ ਵਿਖਾਏ ਨੇ ਉਸਨੇ, ਸਰਬੰਸ ਵਾਰਿਆ ਹੈ ਆਪਣਾ ਸਾਡੇ ਘਰ ਵੱਸਦੇ ਰੱਖਣ ਲਈ, ਆਪਦੇ ਦੀਵੇ ਬੁਝਾ ਕੇ ਤੇਲ ਤੁਹਾਡੇ ਦੀਵਿਆਂ 'ਚ ਪਾ ਦਿੱਤਾ ਵੀ ਇਹ ਜਗਦੇ ਰਹਿਣ, ਇਹਨਾਂ ਦੀਆਂ ਕੋਲਾਂ ਆਜ਼ਾਦ ਹੋ ਸਕਣ, ਫਿਰ ਕਿਤੇ ਆਜ਼ਾਦੀਆਂ ਮਿਲੀਆਂ ਨੇ, ਤਖ਼ਤ ਦਿੱਲੀਓਂ ਪੁੱਟੇ ਤੇ ਆ ਬਾਹਰਲੇ ਮੁਲਕਾਂ 'ਚ ਆਨੰਦ ਮਾਣ ਰਹੇ ਜੇ, ਇਹਨੂੰ ਯਾਦ ਰੱਖਿਆ ਕਰੋ, ਇਹਨੂੰ ਚੇਤੇ ਰੱਖਿਆ ਕਰੋ, ਇਹਦੇ ਦਿਦਾਰੇ ਕਰਿਆ ਕਰੋ। ਫਰੀਦ ਕਹਿੰਦਾ ਵੀ ਲੱਖਾਂ ਕਣੀਆਂ ਮੀਂਹ ਚਿੱਕੜ ਝੱਗ ਵਰਸੇ, ਕੁਛ ਵੀ ਹੋਵੇ, ਫਰੀਦ ਕੀ ਕਹਿੰਦੇ ਨੇ, ਉੱਠ ਫਰੀਦਾ ਉੱਜੂ ਸਾਜ ਸੁਬਾ ਨਿਵਾਜ ਗੁਜ਼ਾਰ। ਉਹਦਾ ਆਪਣਾ ਪੱਖ ਹੈ, ਖੁਦਾ ਨੂੰ ਮੰਨ ਰਿਹਾ, ਔਰ ਇਸਲਾਮ ਪੰਜ ਵਕਤ ਦਾ ਨਿਵਾਜੀ ਹੈ। ਹੁਣ ਉਹ ਕਹਿੰਦਾ ਹੈ ਵੀ ਉਸ ਖਸਮ ਨੂੰ ਯਾਦ ਕਰ, ਨਮਾਜ਼ ਪੜ੍ਹ, ਅਤੇ ਜੇ ਨਾ ਪੜ੍ਹੀ ਕਹਿੰਦਾ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ, ਵੱਢ ਕੇ ਸੁੱਟ ਦਿਓ। ਕਿਹੜੇ ਕੰਮ ਹੈ, ਕਿਹੜੇ ਕੰਮ ਹੈ? ਜਦੋਂ ਇਹ ਮੁੱਕੇਗਾ, ਕੋਈ ਖੋਪੜੀ ਵੇਖਦੀ ਵੇਖੀ ਕਿਸੇ ਦੀ? ਖੋਪੜੀ ਦਾ ਕੋਈ ਮੁੱਲ ਹੈ? ਸਿਰ ਦਾ ਕੋਈ ਮੁੱਲ ਨਹੀਂ ਹੈ। ਕਹਿੰਦਾ ਇਹਦਾ ਕੋਈ ਮੁੱਲ ਤਾਂ ਹੈ ਨਹੀਂ, ਪਰ ਜੇ ਗੁਰੂ ਅੱਗੇ ਝੁਕੇਗੀ ਤਾਂ ਇਹ ਸਦਾ ਲਈ ਅਮੁੱਲੀ ਹੋ ਜਾਣੀ। ਇਹ ਮਿੱਟੀ ਵੀ ਹੋ ਗਈ, ਇਹ ਖੋਪੜ ਦੇ ਮਾਲਕ ਦਾ ਨਾਂ ਸਦਾ ਲਈ ਹੈ। ਖੋਪੜ ਮਿੱਟੀ ਹੋ ਗਈ, ਬਾਬੇ ਫਰੀਦ ਹੀ ਅੱਜ ਵੀ ਅਮਰ ਹੈ ਕਿ ਨਹੀਂ, ਯਾਦ ਕਰਦੇ ਜੇ ਕਿ ਨਹੀਂ ਕਰਦੇ? ਕਹਿੰਦਾ ਛੱਡਣਾ ਨਹੀਂ ਹੈ ਉਸਨੂੰ, ਉਸਨੂੰ ਧਿਆਉਣੋਂ ਨਹੀਂ ਹਟਣਾ। ਫਰੀਦਾ ਗੁੱਸੇ 'ਚ ਆਇਆ ਥੋੜ੍ਹਾ, ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਕਈ ਵਾਰ ਅਸੀਂ ਪ੍ਰਚਾਰਕ ਨਾ ਅੱਡ ਇਹਨਾਂ ਵੱਲ ਵੇਖਣ ਲੱਗ ਪੈਂਦੇ ਹਾਂ, ਪਤਾ ਨਹੀਂ ਇੱਥੇ ਕੀ ਕਹਿੰਦੇ ਡਾਲਰਾਂ ਵਾਲ, ਅਤੇ ਮਿੱਠੇ ਮਿੱਠੇ ਅਰਥ ਕਰਦੇ ਹਾਂ ਅਸੀਂ, ਇਹ ਨਹੀਂ ਹੈ। ਮਿੱਠਾ ਉੱਥੇ ਲੱਗਦਾ ਹੈ ਅਰਥ ਜਿੱਥੇ ਕੋਈ ਜੀਵਨ ਉੱਚਾ ਹੋਵੇ। ਸਾਨੂੰ ਤਾਂ ਇੱਦਾਂ ਲੱਗਦਾ ਵੀ ਬਾਪੂ ਚਪੇੜਾਂ ਹੀ ਛੱਡੀ ਜਾਂਦਾ ਹੈ, ਕਿਉਂ ਬੱਚੇ ਜਿਹੜੇ ਵਿਗੜੇ ਹੁਣ ਉਹਨਾਂ ਨੂੰ ਚਪੇੜਾਂ ਹੀ ਵੱਜਦੀਆਂ ਨੇ, ਅਤੇ ਅਸੀਂ ਵਿਗੜੇ ਹੋਏ ਹਾਂ, ਤੁਹਾਡਾ ਮੈਨੂੰ ਪਤਾ ਨਹੀਂ। ਉਹ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਆ ਪੰਜੇ ਵਕਤ, ਮਸੀਤ ਤੂੰ ਚੇਤਾ ਹੀ ਭੁਲਾ ਦਿੱਤਾ ਹੈ। ਜਿਸ ਖਸਮ ਨੇ ਸਭ ਕੁਝ ਦਿੱਤਾ ਹੈ, ਵੇਖ ਅੱਜ ਦੀ ਸਵੇਰ ਤੇਰੀ ਚੜ੍ਹੀ ਹੈ, ਕਈ ਸੁੱਤੇ ਹੀ ਰਹਿ ਗਏ ਨੇ, ਆਹ ਪਰਿਵਾਰ ਹੱਸਦਾ ਵੱਸਦਾ ਦਿੱਤਾ ਹੈ, ਕਈਆਂ ਦਾ ਉੱਜੜ ਚੁੱਕਿਆ, ਇੱਕ ਇੱਕ ਸਾਹ ਜਾਓ ਚਲੇ ਜਾਓ ਕਿਸੇ ਹਕੀਮ ਕੋਲੋਂ, ਲੱਖਾਂ ਹੀਰੇ ਵੀ ਦੇ ਦਿਓ ਤੇ ਨਹੀਂ ਝੋਲੀ ਪਾ ਸਕਦਾ, ਅੱਜ ਕਈ ਸਾਹ ਲਏ ਨੇ ਉਹਦੀ ਬਦੌਲਤ ਤੋਂ, ਇਹ ਚੰਗੀ ਗੱਲ ਨਹੀਂ ਹੈ ਉਸਨੂੰ ਭੁਲਾਉਣਾ, ਇਹ ਕ੍ਰਿਤ ਘਣਤਾ ਹੈ। ਤੇ ਕੁੱਤਾ ਲਫ਼ਜ਼ ਉਸਨੇ ਤਾਂ ਵਰਤਿਆ, ਕੁੱਤਾ ਕੀ ਕਰਦਾ ਵੀ ਜਦੋਂ ਇੱਥੋਂ ਬੁਰਕੀ ਪਵੇ ਤੇ ਅਗਲੇ ਘਰ ਚਲਿਆ ਜਾਂਦਾ, ਉਹਦਾ ਚੇਤਾ ਹੀ ਕੋਈ ਨਹੀਂ ਹੈ, ਕਹਿੰਦੇ ਇੱਦਾਂ ਨਾ ਕਰ, ਉੱਥੇ ਬਹਿ ਜਾ। ਜਿੱਦਾਂ ਵਫ਼ਾਦਾਰ ਕਈ ਕੁੱਤੇ ਨੇ ਨਾ, ਉਹ ਦਰ ਨਹੀਂ ਛੱਡਦੇ, ਬਹਿ ਜਾ ਇੱਕ ਥਾਂ 'ਤੇ, ਅਤੇ ਜਿਹੜਾ ਘਰ ਤੋਂ ਅਗਲੇ ਘਰ ਜਾਵੇ ਅੱਡਾ ਰੋੜੀ ਦੇ ਕੁੱਤੇ ਨੂੰ, ਫਿਰ ਲੋਕ ਬੁਰਕੀ ਪਾਉਣੋਂ ਹਟ ਜਾਂਦੇ ਵੀ ਇਹਦੇ ਟਿਕਦਾ ਹੀ ਨਹੀਂ ਹੈ, ਵਾਰਾ ਹੀ ਹੋਇਆ ਹੈ। ਇੱਕੇ ਦੇ ਦਰ 'ਤੇ ਬਹਿ ਜਾ, ਇੱਕੇ ਬੇੜੀ ਵਿੱਚ ਚੜ੍ਹ ਜਾ, ਗੁਰੂ ਨਾਨਕ ਦੇ ਦਰ 'ਤੇ ਬਹਿ ਜਾ, ਏਡਾ ਜ਼ਰੂਰੀ ਹੈ ਨਿਤਨੇਮ। ਫਰੀਦ ਕਹਿੰਦਾ ਏਡੀ ਜ਼ਰੂਰੀ ਹੈ ਸਾਨੂੰ ਨਿਮਾਜ਼, ਇਹ ਬੜਾ ਜ਼ਰੂਰੀ ਹੈ, ਔਰ ਜਿਹੜਾ ਕਰੇਗਾ ਉਹਨੂੰ ਵਡਿਆਈਆਂ ਨੇ, ਉਹਨੂੰ ਖੁਸ਼ੀਆਂ ਖੇੜੇ ਨੇ, ਅਤੇ ਜੇ ਕਿਤੇ ਜੀਵਨ ਵਿੱਚ ਦੁੱਖ ਆ ਵੀ ਜਾਵੇ ਭਾਈ ਦਾਰੂ ਸਿੰਘ ਵਾਂਗੂ, ਕੰਡਾ ਨਹੀਂ ਜੇ ਜਰਿਆ ਜਾਂਦਾ, ਪਰ ਜੇ ਨਾਮ ਚੇਤੇ ਹੈ ਤਾਂ ਭਾਵੇਂ ਸੂਲੀ 'ਤੇ ਚੜ੍ਹਨਾ ਪੈ ਜਾਵੇ, ਏਡੀਆਂ ਬਰਕਤਾਂ ਦਿੰਦਾ ਗੁਰੂ ਨਾਨਕ, ਕਿਤੇ ਕੰਡੇ ਵਰਗੀ ਦਰਦ ਨਹੀਂ ਹੋਣ ਦਿੰਦਾ ਭਾਵੇਂ ਸੂਲੀ ਚੜ੍ਹ ਜਾਵੇ। ਦੋਵੇਂ ਪੱਖ ਨੇ, ਅਵਲ ਤੇ ਦੁੱਖ ਆਉਣ ਨਹੀਂ ਦਿੰਦਾ, ਤੇ ਜੇ ਦੁੱਖ ਆ ਜਾਵੇ, ਜੇ ਦੁੱਖ ਆ ਗਿਆ ਤੇ ਦੁੱਖ ਦੁੱਖ ਹੋ ਕੇ ਲੱਗਦਾ ਹੀ ਨਹੀਂ ਹੈ। ਐਸੀਆਂ ਬਰਕਤਾਂ ਨੇ ਦੀਨ ਦੁਨੀਆ ਦੇ ਪਾਤਸ਼ਾਹ ਦੀ ਬਾਣੀ ਪੜ੍ਹਨ ਦਾ, ਐਸਾ ਫਲ ਹੈ ਜਿੱਥੇ ਸੁੱਖਾਂ ਨਾਲ ਝੋਲੀਆਂ ਭਰਦਾ ਉੱਥੇ ਦੁੱਖ ਕਲੇਸ਼ ਮਿਟਾ ਦਿੰਦਾ ਹੈ। ਕਿੱਥੇ ਸੇਜਾਂ 'ਤੇ ਸੌਣ ਵਾਲੇ ਸਿੰਘ, ਕਿੱਥੇ ਮਾਛੀ ਵਾੜੇ ਨਾਲ ਕੰਢਿਆਂ 'ਤੇ ਭਾਈ ਦਇਆ ਸਿੰਘ ਹੋਣੀ, ਪਰ ਸੀ ਨਹੀਂ ਹੈ। ਬਾਣੀ ਦਾ ਅਭਿਆਸ ਇੰਨਾ ਹੈ, ਬਾਣੀ ਦੀ ਕਿਰਪਾ ਐਸੀ ਹੈ, ਇਹ ਬਾਣੀ ਨਾਲ ਹੀ ਸਾਰੀਆਂ ਬਰਕਤਾਂ ਮਿਲਣੀਆਂ ਨੇ। ਗੁਰੂ ਦੇ ਦਰ ਜੁੜਿਆ ਹੀ, ਚੰਮ ਨਾਲ ਜੁੜਿਆ ਕੱਖ ਨਹੀਂ ਜੇ ਮਿਲਦਾ। ਸਾਧੂਆਂ ਸੰਤਾਂ ਦਾ ਸਤਿਕਾਰ ਕਰੋ, ਪਰ ਗੁਰੂ ਸਾਡੇ ਕੇਵਲ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਵਾਲੇ ਬਣੋ। ਕੱਲ੍ਹ ਨੂੰ ਸੁਬਹਾ ਦਾ ਦੀਵਾਨ ਜਿੱਥੇ ਵੀ ਹੋਵੇਗਾ, ਇਹ ਹੁਣ ਕੋਈ 4-5 ਗੁਰੂ ਘਰਾਂ ਵਿੱਚ ਦੀਵਾਨ ਨੇ, ਪ੍ਰਬੰਧਕ ਜ਼ਿਆਦਾ ਜਾਣਦੇ ਨੇ, ਔਰ ਇਹ ਲੜੀ ਉਸੇ ਤਰ੍ਹਾਂ ਹੀ ਚੱਲੀ ਜਾਵੇਗੀ। ਪ੍ਰਬੰਧਕਾਂ ਪਾਸੋਂ ਆਪਨੇ ਖੇਚਲ ਕਰਨੀ, ਪੁੱਛ ਲੈਣਾ ਵੀ ਕੱਲ੍ਹ ਸੁਬਹਾ ਦਾ ਦੀਵਾਨ ਕਿੱਥੇ ਹੈ, ਉੱਥੇ ਫਿਰ ਅੱਗੇ ਕਥਾ ਆਰੰਭ ਕਰਾਂਗੇ। ਇਹ ਬਾਣੀ ਦੀ ਕਥਾ ਫਿਰ ਤਕਰੀਬਨ ਇਹਨੂੰ 6-7 ਦਿਨ ਤਾਂ ਚਾਹੀਦੇ ਹੁੰਦੇ ਨੇ, ਅਤੇ 6 ਕੀ ਦੀਵਾਨ ਨੇ ਗੁਰੂ ਸਾਹਿਬ ਕਿਰਪਾ ਕਰਕੇ ਇਹ ਕਥਾ ਸੰਪੂਰਨ ਕਰਾ ਲੈਣ, ਔਰ ਅਖੀਰਲੇ ਦਿਨ ਖੰਡੇ ਦੀ ਪੌਲ ਤਿਆਰ ਹੋਣੀ ਹੈ, ਉਹ ਪੌਲ ਜਿਹਦੇ ਨਾਲ 7 ਅਤੇ 9 ਸਾਲ ਦੇ ਨੀਆਂ 'ਚ ਚਿਣੇ ਗਏ, ਭੈ ਹੀ ਕੋਈ ਨਹੀਂ। ਉਹ ਪੌਲ ਜਿਸ ਦਾ ਨਸ਼ਾ ਹੀ ਐਸਾ ਹੈ ਖੋਪੜ ਲੈ ਜਾਣ ਦਰਦ ਨਹੀਂ ਹੁੰਦਾ, ਉਹ ਪੌਲ 10 ਲੱਖ ਨੰਗੀਆਂ ਤਲਵਾਰਾਂ 'ਤੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ 14 ਅਤੇ 17 ਵਰ੍ਹਿਆਂ ਦੀ ਉਮਰ ਵਿੱਚ ਨੱਚਦੇ ਨੇ ਜਿਵੇਂ ਫੁੱਲਾਂ 'ਤੇ ਨੱਚਦੇ ਹੋਣ। ਉਹ ਖੰਡੇ ਦੀ ਪੌਲ ਜਿਸਨੇ 700 ਸਾਲ ਪੁਰਾਣੇ ਸਾਡੇ ਸੰਗਲ ਗਲਾਂ 'ਚੋਂ ਲਵਾਏ ਨੇ, ਐਸੀਆਂ ਬਰਕਤਾਂ ਵਾਲੀ ਖੰਡੇ ਦੀ ਪੌਲ ਤਿਆਰ ਹੋਣੀ ਹੈ। ਜਿਨ੍ਹਾਂ ਨੇ ਛਕਿਆ ਵਡਭਾਗੇ ਹੋ ਜੀਵਨ ਬਣਾਓ, ਅਤੇ ਜਿਹੜੇ ਮੇਰੇ ਵੀਰ ਭੈਣਾਂ ਜਹਾਜ਼ 'ਤੇ ਨਹੀਂ ਚੜ੍ਹੇ, ਯਤਨ ਕਰੋ, ਪਰ ਛਕਿਓ ਉਦੋਂ ਜਦੋਂ ਅੰਦਰੋਂ ਮਨ ਬਣ ਗਿਆ। ਮੇਰਾ ਸੁਭਾਅ ਹੈ ਵੀ ਧੱਕੇ ਨਾਲ ਨਹੀਂ ਹਮਲ 'ਤੇ ਛਕਣਾ ਚਾਹੀਦਾ, ਇਹ ਕਹਿਣਾ ਚਾਹੀਦਾ। ਇੱਥੋਂ ਤੁਸੀਂ ਕਥਾ ਸੁਣ ਲਈ ਹੈ, ਮੈਂ ਜ਼ੋਰ ਲਾਈ ਗਿਆ, ਤੁਸੀਂ ਆਖਿਆ ਵੀ ਚਲੋ ਵੀ ਇੰਨੀ ਦੂਰੋਂ ਆਏ ਗਿਆਨੀ ਜੀ, ਇੰਨੀ ਦੂਰੋਂ ਆਏ, ਇੰਨੇ ਤਰਲੇ ਲਏ ਆ, ਮਨ ਹੀ ਲਈਏ ਇਹਦੇ 'ਤੇ। ਕਾਲਾ ਨੂੰ ਫਿਰ ਉਹੀ ਹਾਲ ਹੈ, ਕਿੱਲੀ 'ਤੇ ਤਲਵਾਰਾਂ ਨੇ, ਕਿਰਪਾਨਾਂ ਨੇ, ਹੱਥ 'ਚ ਬੋਤਲਾਂ ਨੇ, ਇਹ ਨਹੀਂ। ਅਭਿਲਾਸ਼ਾ ਪੈਦਾ ਕਰਿਓ, ਔਰ ਇਹ 5-6 ਦਿਨ ਅੰਮ੍ਰਿਤ ਦੀਆਂ ਬਰਕਤਾਂ ਸੁਣਿਓ, ਕੈਸੀਆਂ ਤਾਕਤਾਂ ਨੇ ਗੁਰੂ ਘਰ ਦੇ ਅੰਮ੍ਰਿਤ ਦੀਆਂ। ਅਭਿਲਾਸ਼ਾ ਪੈਦਾ ਹੋ ਗਈ ਤੇ ਜਹਾਜ਼ 'ਤੇ ਜ਼ਰੂਰ ਚੜ੍ਹਿਓ, ਸਮੇਂ ਦਾ ਨਹੀਂ ਕੋਈ ਪਤਾ ਹੁੰਦਾ ਵੀ ਅਗਲਾ ਸਾਹ ਮਿਲੇ ਕਿ ਨਾ। ਗੁਰੂ ਵਾਲੇ ਜ਼ਰੂਰ ਬਣਿਓ ਜੀ, ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।